ਵਾਹਿਗੁਰੂ ਸਾਹਿਬ ਜੀਓ, ਇੱਕ ਓਅੰਕਾਰ ਸਤਨਾਮੀ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਣਾਸੀ ਕਰੀਮਲ ਕੁਨਿੰਦਾ ਸਮਸਤਲ ਨਿਵਾਸੀ ਅਜਾਇਬ ਭੂਤੇ ਗਜਾਇਬ ਅਗਨੀ ਮੈਂ ਹਰਿਅੰ ਕਰਿਅੰ ਕਰੀਮਲ ਰਹੀ ਮੈਂ ਚਤਰ ਚਕਰ ਵਰਤੀ ਚਤਰ ਚਕਰ ਭੁਗਤੇ ਸਵੈਂ ਭਵ ਸੁਭਉ ਸਰਵਦਾ ਸਰਵ ਜੁਗਤੇ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਹਰਿ ਅਵਤਾਰ ਜਗਮਗ ਜੋਤ ਵਿਰਾਜ ਹੀ ਸ੍ਰੀ ਗੁਰੂ ਗ੍ਰੰਥ ਮਜਾਰ ਪੂਰਨ ਦੇਖਿਓ ਆਤਮਾ ਦ੍ਵੈਤੈ ਸਰਵ ਨਿਵਾਸ ਪਏ ਸ਼ਾਂਤ ਮਨ ਸੰਤ ਜਿਹੇ ਤੇਹ ਪਦ ਨਮੋ ਹਮਾਰ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਣ ਨਾ ਸਕੋ ਤੂੰ ਠਾਕਰ ਊਚ ਭਗਵਾਨਾ ਜਿਉਂ ਬੁਲਾਵ ਹੈ ਤਿਉਂ ਬੋਲ ਹੈ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਸੰਗਤਾਂ ਸਰਬੱਤ ਮਾਈ ਭਾਈ ਜੋ ਅੰਮ੍ਰਿਤ ਵੇਲੇ ਗੁਰੂ ਦਰਬਾਰ ਵਿੱਚ ਪਹੁੰਚੇ ਹੋ, ਗਰੀਬ ਨਿਵਾਜ ਸਤਿਗੁਰੂ ਦੇ ਉਸ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਦੇ ਸ੍ਰਿਸ਼ਟੀ ਦੇ ਮਾਲਕ ਦੇ ਨਿਰਗੁਣ ਤੇ ਸਰਗੁਣ ਸਾਂਝੇ ਸਰੂਪ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਜਿੱਥੇ ਹਜ਼ੂਰੀ ਦਾ ਆਨੰਦ ਮਾਣਿਆ ਹੈ, ਦਰਸ਼ਨ ਕੀਤੇ ਹੈ, ਦਰਸ਼ਨ ਡਿੱਠੇ ਲਹਿਣ ਬਜੋਗਾ ਜੀਓ, ਉਪਰੰਤ ਚੱਲ ਰਹੀ ਸਥਾਨਕ ਮਰਿਆਦਾ ਅਨੁਸਾਰ ਅੰਮ੍ਰਿਤ ਵੇਲੇ ਤੋਂ ਜਿਸ ਪ੍ਰਕਾਰ ਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ, ਉਸ ਪ੍ਰਵਾਹ ਦੇ ਵਿੱਚੋਂ ਹੁਣੇ ਹੁਣ ਰਾਗੀ ਸਿੰਘ ਸਾਹਿਬਾਨਾਂ ਦੁਆਰਾ ਸੰਪੂਰਨ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਉਸ ਤੋਂ ਉਪਰੰਤ ਜੋ ਗੁਰ ਸ਼ਬਦ ਵਿਚਾਰ, ਗੁਰਮਤ ਸਿਧਾਂਤਾਂ ਦੀ ਵਿਆਖਿਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਸਰੂਪ ਗੁਰਬਾਣੀ ਦੇ ਵਿੱਚੋਂ ਕੁਝ ਵਿਚਾਰਾਂ ਦਾ ਸਮਾਂ ਨਿਸ਼ਚਿਤ ਹੈ, ਉਸ ਦੇ ਅਨੁਸਾਰ ਜਿੱਥੇ ਕੀਰਤਨ ਨੂੰ ਪ੍ਰਧਾਨਤਾ ਹੈ ਉੱਥੇ ਕਥਾ ਨੂੰ ਉੱਤਮਤਾਈ ਦਾ ਦਰਜਾ ਹੈ। ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ ਕਿ ਗੁਰਮਤ ਦੀ ਗੱਲ ਸਾਨੂੰ ਸਮਝ ਆਉਣ ਲੱਗ ਜਾਏ। ਜਿੰਨੀ ਦੇਰ ਤੱਕ ਸਮਝ ਨਹੀਂ ਆਉਂਦੀ ਉਨੀ ਦੇਰ ਤੱਕ ਲਾਭ ਨਹੀਂ ਪ੍ਰਾਪਤ ਹੁੰਦਾ। ਵਿਚਾਰ ਆਰੰਭ ਹੋਈ ਸੀ ਜੋ ਆਪ ਜੀ ਨੇ ਕੱਲ੍ਹ ਵੀ ਸਰਵਣ ਕੀਤਾ ਹੈ, ਉਸੇ ਦਾ ਵਿਚਾਰ ਦਾ ਜਿੱਥੇ ਛੱਡੀ ਸੀ ਅਤੇ ਜੋ ਜਿਤਨੀ ਕੁ ਵਿਚਾਰ ਹੋਈ ਹੈ ਉਸ ਨੂੰ ਹੀ ਅੱਗੇ ਤੋਰਨ ਵਾਸਤੇ ਕਿ ਪਰਮੇਸ਼ੁਰ ਵਾਹਿਗੁਰੂ ਦੀ ਜੋ ਬੰਦਗੀ ਹੈ, ਪਰਮਾਤਮਾ ਦਾ ਜੋ ਚਿੰਤਨ ਹੈ, ਵਾਹਿਗੁਰੂ ਦੇ ਜੋ ਨਾਮ ਜਪਣ ਦੇ ਆਦੇਸ਼ ਹਨ ਗੁਰੂ ਸਾਹਿਬ ਜੀ ਦੇ, ਉਹ ਸਾਨੂੰ ਪੰਜ ਤਰੀਕਿਆਂ ਦੇ ਨਾਲ ਗੁਰੂ ਸਾਹਿਬ ਜੀ ਨੇ ਬੰਦਗੀ ਬਖਸ਼ਿਸ਼ ਕੀਤੀ ਹੋਈ। ਉਸ ਬੰਦਗੀ ਦਾ ਪਹਿਲਾ ਹਿੱਸਾ ਹੈ ਕਿ ਗੁਰਬਾਣੀ ਦਾ ਪਾਠ ਕਰਨਾ, ਅਤੇ ਉਸੇ ਬੰਦਗੀ ਦੇ ਪ੍ਰਭਾਵ ਦੇ ਕਾਰਨ ਗੁਰਦੁਆਰੇ ਸਾਹਿਬਾਨਾਂ ਵਿੱਚ ਸਮੂਹ ਖਾਲਸਾ ਪੰਥ ਦੀਆਂ ਜਥੇਬੰਦੀਆਂ ਹੋਰ ਸਾਰੀਆਂ ਸੰਪਰਦਾਵਾਂ ਗੁਰ ਇਤਿਹਾਸਕ ਅਸਥਾਨ ਤਖ਼ਤ ਸਾਹਿਬਾਨ ਸਾਰਿਆਂ ਥਾਵਾਂ 'ਤੇ ਸ਼੍ਰੀ ਅਖੰਡ ਪਾਠ ਸਾਹਿਬਾਨਾਂ ਦੀਆਂ ਲੜੀਆਂ ਚੱਲ ਰਹੀਆਂ ਅਤੇ ਹੈ ਇਸ ਦੇ ਵਿੱਚ ਵੀ ਭਾਵਨਾ ਉਹੀ ਪਾਠ ਕਰਨ ਦੇ ਨਾਲ ਪਾਪਾਂ ਦਾ ਨਾਸ ਹੁੰਦਾ ਹੈ, ਸ਼ੁਭ ਕਰਮ ਨਵਾਂ ਇੱਕ ਪੈਦਾ ਹੁੰਦਾ ਅਤੇ ਬੜਾ ਅੰਤਰਾ ਹੈ ਇਸ ਗੱਲ ਦਾ ਕਿ ਵੇਦ ਨੂੰ ਜਿਹਨੂੰ ਆਦਿਕਾਲ ਦੀ ਬਾਣੀ ਕਿਹਾ ਜਾਂਦਾ ਹੈ ਔਰ ਗੁਰਬਾਣੀ ਵਿੱਚ ਵੀ ਇਸ ਬਾਤ ਨੂੰ ਸਿਧਾਂਤ ਨੂੰ ਸਵੀਕਾਰ ਕੀਤਾ ਹੈ, ਪ੍ਰਥਮੇ ਵੇਦ ਬਾਣੀ ਪ੍ਰਕਾਸ਼ੀ ਸੰਸਾਰ ਵਿੱਚ ਸਭ ਤੋਂ ਪਹਿਲੀ ਬਾਣੀ ਵੇਦਾਂ ਦੀ ਹੈ ਅਤੇ ਉਹਨਾਂ ਵੇਦਾਂ ਦਾ ਪਾਠਕ ਜਿਹੜਾ ਹੈ, ਵੇਦਾਂ ਦਾ ਪਾਠ ਕਰਨ ਵਾਲਾ ਜੋ ਹੈ ਅਤੇ ਉਸ ਨੂੰ ਪਾਠ ਕਰਨ ਦੇ ਨਾਲ ਕੋਈ ਲਾਭ ਨਹੀਂ ਪ੍ਰਾਪਤ ਹੁੰਦਾ, ਕੋਈ ਖੰਡਨ ਨਹੀਂ ਹੈ ਕਿਸੇ ਦੀ ਮਤ ਦਾ, ਸੱਚਾਈ ਹੈ ਅਤੇ ਉਹਨਾਂ ਵੇਦਾਂ ਨੂੰ ਪੜ੍ਹਨ ਵਾਲਿਆਂ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਆਪਣੇ ਜਨਮ ਦਾ ਵੱਡਾ ਹਿੱਸਾ ਗਵਾ ਲਿਆ ਪੜ੍ਹ ਪੜ੍ਹ ਕੇ, ਐਸਾ ਤਾਂ ਗੁਰਬਾਣੀ ਵਿੱਚ ਕਿਹਾ ਵੇਦ ਪੜ੍ਹੇ ਪੜ ਬ੍ਰਹਮੇ ਜਨਮ ਗਵਾਇਆ, ਜਨਮ ਮਿਲਿਆ ਸੀ ਵੇਦਾਂ ਦਾ ਪਾਠ ਕਰਦਿਆਂ ਹੀ ਗਵਾ ਲਿਆ ਅਤੇ ਫਿਰ ਉਹਨਾਂ ਵੇਦਾਂ ਦੇ ਪੜ੍ਹਨ ਦੇ ਨਾਲ ਹਿਰਦੇ ਦਾ ਭਰਮ ਨਹੀਂ ਗਿਆ, ਇਸ ਕਰਕੇ ਐਸਾ ਕਥਨ ਕੀਤਾ ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਹੈ ਉਹ ਵੀ ਪਾਠ ਧਾਰਮਿਕ ਪੁਸਤਕ ਹਨ ਇਹ ਆਪਾਂ ਇਹ ਦੇਖਣਾ ਵੀ ਗੁਰਬਾਣੀ ਦੇ ਪਾਠ ਦਾ ਫਲ ਕਿਉਂ ਜਾ। ਇਹ ਪਹਿਲਾ ਤਰੀਕਾ ਗੁਰੂ ਸਾਹਿਬ ਨੇ ਸਾਨੂੰ ਐਸਾ ਜੋ ਹੁਕਮ ਕੀਤਾ ਕਿ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੋ ਸੱਚੀ ਬਾਣੀ। ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੇ ਹਿਰਦੇ ਤਨਾ ਸਮਾਣੀ। ਪੀਬਹੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹੋ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ। ਇਹ ਸੱਚੀ ਬਾਣੀ ਅਤੇ ਐਸਾ ਸਿੱਖ ਨੂੰ ਪਾਠ ਕਰਨ ਦਾ ਗੁਰਬਾਣੀ ਦੇ ਨਾਲ ਜੋੜਨ ਦਾ ਪਹਿਲਾ ਤਰੀਕਾ ਗੁਰੂ ਸਾਹਿਬਾਨਾਂ ਨੇ ਸਾਨੂੰ ਪਾਠ ਰੂਪ ਦੇ ਵਿੱਚ ਦਿੱਤਾ। ਅਤੇ ਵੇਦਾਂ ਦਾ ਪਾਠ ਕਰਨ ਵਾਲਿਆਂ ਅਤੇ ਪ੍ਰਸ਼ਨ ਚਿੰਨ੍ਹ ਲਾਏ ਨੇ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ, ਪੰਜ ਜਿਨ੍ਹਾਂ ਸੋ ਸੰਗ ਨਾ ਛੁਟਕਿਓ ਅਧਿਕ ਅੰਗ ਬੁੱਧ ਵਾਧੇ, ਪਿਆਰੇ ਇਨ ਵਿਦ ਮਿਲਣ ਨਾ ਜਾਈ। ਵੇਦਾਂ ਨੂੰ ਪੜ੍ਹਨਾ ਵੇਦਾਂ ਨੂੰ ਵਿਚਾਰਨਾ ਇਹ ਵਿਧੀ ਤਾਂ ਹੈ ਪਰ ਪਰਮਾਤਮਾ ਦਾ ਮਿਲਾਪ ਨਹੀਂ ਹੁੰਦਾ। ਮੈਂ ਕੀਏ ਕਰਮ ਅਨੇਕ ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੈ ਬੁੱਧ ਵਿਵੇਕ, ਮੋਨ ਭਇਓ ਕਿਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ, ਤੜ ਤੀਰਥ ਸਭ ਧਰਤੀ ਭਰਮਿਓ ਦੁਬਧਾ ਛੁਟਕੈ ਨਾਹੀ, ਮਨ ਕਾਮਨਾ ਤੀਰਥ ਜਾਏ ਵਸਿਓ ਸਿਰ ਕਰਬਤ ਤਰਾਏ, ਮਨ ਕੀ ਮੈਲ ਨਾ ਉਤਰੈ ਇਹ ਵਿਧ ਜੇ ਲੱਖ ਯਤਨ ਕਰਾਏ। ਇਹਦੇ ਵਿੱਚ ਸਾਰਾ ਇਹ ਨਿਰਣਾ ਕਰ ਦਿੱਤਾ ਕਿ ਵੇਦਾਂ ਦਾ ਪਾਠ ਕਰਨ ਦੇ ਨਾਲ ਵੇਦਾਂ ਦੀ ਵਿਚਾਰ ਕਰਨ ਵਾਲਿਆਂ ਨੂੰ ਇੱਕ ਅਲਾਂਭਾ ਦਿੱਤਾ ਵੀ ਇਹਦੇ ਨਾਲ ਮਨ ਦੀ ਮੈਲ ਨਹੀਂ ਰਹੀ। ਵੇਦ ਪੜ੍ਹੈ ਮੁੱਖ ਮੀਠੀ ਬਾਣੀ, ਬੜੇ ਰਸ ਵਿੱਚ ਆ ਕੇ ਵੇਦਾਂ ਦੀਆਂ ਰੇਚਾਂ ਉਚਾਰਨ ਕਰਨ ਵਾਲੇ ਹੈ ਅੱਜ ਵੀ ਹੈ। ਜੀਆਂ ਕੋਹਤ ਨਾ ਸੰਗੇ ਪੁਰਾਣੀ, ਅਤੇ ਤੈਨੂੰ ਜੀਵਾਂ ਨੂੰ ਮਾਰਦਿਆਂ ਤਾਂ ਸ਼ਰਮ ਨਹੀਂ ਆਉਂਦੀ, ਜੀਵਾਂ ਦੇ ਗਲਵੜਦਾ ਆਪਣੇ ਜੀਵ ਦੇ ਸਵਾਦ ਵਾਸਤੇ ਵੇਦਾਂ ਦੇ ਪਾਠ ਕਰ। ਅਤੇ ਜੇ ਅਸੀਂ ਗੁਰਬਾਣੀ ਪੜ੍ਹਦੇ ਹੋਏ ਵੀ ਐਸਾ ਕਰਾਂਗੇ ਤਾਂ ਇਹ ਸਾਡੇ 'ਤੇ ਵੀ ਲਾਗੂ ਹੈ। ਫਿਰ ਇਸ ਕਰਕੇ ਸ਼੍ਰੀ ਦਸਮ ਗ੍ਰੰਥ ਦੇ ਅੰਦਰ ਗੁਰੂ ਸਾਹਿਬ ਜੀ ਨੇ ਸੁਰਤੀ ਜਿਨ੍ਹਾਂ ਦੀ ਵਾਹਿਗੁਰੂ ਦੇਣ ਲੱਗ ਗਈ ਹੈ ਉਹਨਾਂ ਨੇ ਵੇਦਾਂ ਦੇ ਪਾਠ ਦਾ ਤਿਆਗ ਕਰ ਦਿੱਤਾ। ਇਸ ਕਰਕੇ ਤੇ ਵੇਦਨ ਤੇ ਭਏ ਤਿਆਗੀ ਕਹਿ ਦਿੱਤਾ, ਜਿਨ ਕੀ ਸੁਧ ਪ੍ਰਭ ਸਹਿਜ ਚਰਨ ਮੈਂ ਲਾਗੀ ਤੇ ਵੇਦਨ ਤੇ ਪਹਿ ਤਿਆਗੀ। ਉਹ ਇਸ ਕਰਕੇ ਵੇਦਾਂ ਦੇ ਪਾਠ ਦਾ ਉਸ ਤਰ੍ਹਾਂ ਜੇ ਕਹੀਏ ਵੀ ਵੇਦਾਂ ਦਾ ਪਾਠ ਕਰਨ ਵਾਲਾ ਬੰਦਗੀ ਵਾਲਾ ਫਲ ਉਹਨੂੰ ਪਾਠ ਕਰਦਿਆਂ ਕਰਦਿਆਂ ਮਿਲ ਜਾਏ ਇਹ ਅਸੰਭਵ ਬਾਤ ਹੈ ਨਹੀਂ। ਇਹ ਗੱਲ ਇਹ ਪ੍ਰਮਾਣਾਂ ਤੋਂ ਸਿੱਧ ਹੋਇਆ ਜਿਹੜੇ ਹੁਣ ਤੱਕ ਸੁਣੇ ਆਪ ਜੀ ਨੇ ਅਤੇ ਦੂਸਰੇ ਧਰਮ ਦੇ ਜਿਹੜੇ ਪੁਸਤਕ ਹਨ ਉਹਨਾਂ ਦਾ ਵਿਰੋਧ ਕਰਨ ਦਾ ਹੱਕ ਨਹੀਂ ਹੈ ਕਿਸੇ ਨੂੰ, ਲੇਕਿਨ ਸੱਚਾਈ ਕਹਿਣ ਦਾ ਹੱਕ ਸਭ ਨੂੰ ਹੈ। ਸੱਚਾਈ ਇਹ ਹੈ ਕਿ ਵੇਦਾਂ ਦਾ ਪਾਠ ਕਰਨ ਦੇ ਨਾਲ, ਕਿਉਂਕਿ ਉਹਨਾਂ ਦੇ ਵਿੱਚ ਭਗਤੀ ਦਾ ਰਸ ਨਹੀਂ ਹੈ। ਵੀ ਕਾਰਨ ਕਿਉਂ ਹੈ ਜੇ ਕਹੀਏ ਵੀ ਵੇਦਾਂ ਨਾਲੋਂ ਗੁਰਬਾਣੀ ਦੀ ਮਹਾਨਤਾ ਕਿਉਂ ਵੱਧ ਗਈ? ਉਹਦੇ ਤਿੰਨ ਕਾਂਡ ਨੇ ਵੇਦ ਦੇ। ਪਹਿਲੇ ਹਿੱਸੇ ਦਾ ਨਾਮ ਹੈ ਕਰਮ ਕਾਂਡ, ਦੂਜੇ ਦਾ ਨਾਂ ਉਪਾਸ਼ਨਾ ਕਾਂਡ, ਤੀਸਰੇ ਹਿੱਸੇ ਦਾ ਨਾਮ ਹੈ ਉਪਾਸ਼ਨਾ ਕਾਂਡ। ਤਿੰਨ ਹਿੱਸਿਆਂ 'ਚ ਵੇਦ ਵੰਡਿਆ ਹੋਇਆ। ਵੇਦਾਂ ਦੀ ਲੱਖ ਸੁਰਤੀ ਹੈ, ਲੱਖ ਸਲੋਕ ਹੈ ਸੰਸਕ੍ਰਿਤ ਦਾ, 80,000 ਸਲੋਕ ਵਿੱਚ ਕਿਤੇ ਵੀ ਰੱਬ ਦਾ ਨਾਂ ਨਹੀਂ ਆਉਂਦਾ। ਜਦੋਂ ਰੱਬ ਦਾ ਨਾਂ ਨਹੀਂ ਆਉਂਦਾ ਤਾਂ ਪਾਠ ਕਰਨ ਦੇ ਨਾਲ ਫਲ ਕੀ ਮਿਲੂ? ਭਗਤੀ ਦਾ 80,000 ਵੇਦ ਦੇ ਸਲੋਕ ਵਿੱਚ ਕਿਤੇ ਭਗਤੀ ਦਾ ਕੋਈ ਨਾਮ ਨਿਸ਼ਾਨ ਨਹੀਂ। ਕੀ ਹੈ? ਕਰਮ ਕਾਂਡ। ਫਿਰ ਦੂਜਾ ਹਿੱਸਾ ਸ਼ੁਰੂ ਹੁੰਦਾ ਹੈ, ਉਹ ਉਪਾਸ਼ਨਾ ਕਾਂਡ, ਵੱਖਰੇ ਵੱਖਰੇ ਦੇਵਤਿਆਂ ਦੀਆਂ ਉਪਾਸ਼ਨਾ, ਵੱਖਰੇ ਵੱਖਰੇ ਦੇਵਤਾਂ ਦੀਆਂ ਪੂਜਾ, ਚੰਦ ਸੂਰਜਾਂ ਤੱਕ ਦੀਆਂ ਪੂਜਾ, ਅਗਨੀ ਦੀ ਪੂਜਾ, ਕਿਰਤਮ ਪੂਜਾ, ਉਪਾਸ਼ਨਾ, ਬਹੁਤ ਕਿਸਮ ਦੀ ਉਪਾਸ਼ਨਾ। ਅਤੇ ਫਿਰ ਵੱਡਾ ਹਿੱਸਾ ਉਪਾਸ਼ਨਾ ਦੇ ਵਿੱਚ 80,000 ਸਲੋਕ ਇਸ ਪ੍ਰਕਾਰ ਹੈ। 16,000 ਸਲੋਕ ਜਿਹੜਾ ਉਹ ਉਪਾਸ਼ਨਾ ਵੱਖਰੀਆਂ ਵੱਖਰੀਆਂ ਕਰਨ ਦੇ, ਪਰਮਾਤਮਾ ਦੀ ਸਿਫਤ ਸਲਾਹ ਫਿਰ ਉਹਦੇ 'ਚ ਕੋਈ ਨਹੀਂ 16,000 ਸਲੋਕ। ਇਹ ਬਾਕੀ ਬਚਿਆ 4,000 ਸਲੋਕ ਵੇਦ ਦਾ। 4,000 ਸਲੋਕ ਦੇ ਵਿੱਚ ਪਰਮੇਸ਼ੁਰ ਦੀ ਬੰਦਗੀ ਦਾ ਨਾਮ ਨਿਸ਼ਾਨ ਨਹੀਂ ਹੈ, ਉਹਦੇ ਵਿੱਚ ਆਤਮਕ ਗਿਆਨ ਜ਼ਰੂਰ ਹੈ। ਉਹ 4,000 ਸਲੋਕ ਦਾ ਚਿੰਤਨ ਕਰਨ ਦੇ ਨਾਲ ਕੁਝ ਫਲ ਹੈ, ਉਹਦਾ ਇਹ ਖੰਡਨ ਨਹੀਂ। ਆਤਮ ਚਿੰਤਨ ਹੈ ਉਹਦੇ ਵਿੱਚ, ਨਿਰੋਲ ਗਿਆਨ ਕਾਂਡ ਹੈ ਉਹ। ਅਤੇ ਭਗਤੀ ਉਹਦੇ ਵਿੱਚ ਵੀ ਹੈ ਨਹੀਂ, ਬਲਕਿ ਅਜਿਹਾ ਗਿਆਨ ਹੈ ਜਿਹੜਾ ਭਗਤੀ ਤੋਂ ਰੋਕਣ ਵਾਲਾ ਹੈ। ਵੀ ਤੂੰ ਆਪਣੇ ਸਰੂਪ ਨੂੰ ਸਮਝ ਲੈ, ਭਗਤੀ ਕਿਹਦੀ ਕਰਨੀ ਹੈ? ਤੂੰ ਤਾਂ ਖੁਦ ਹੀ ਪਰਮੇਸ਼ੁਰ ਹੈ। ਇਸ ਕਰਕੇ ਗੁਰੂ ਸਾਹਿਬਾਨਾਂ ਨੇ ਐਸੀ ਕਿਰਪਾ ਕੀਤੀ ਹੈ ਸੰਸਾਰ ਦੇ ਉੱਤੇ, ਆਪਣੇ ਸ਼੍ਰੀ ਮੁੱਖ ਵਾਕ ਐਸੇ ਉਚਾਰਨ ਕੀਤੇ ਜਿਨ੍ਹਾਂ ਦੇ ਵਿੱਚ ਪਰਮੇਸ਼ੁਰ ਦਾ ਗਿਆਨ ਵੀ ਹੈ, ਜਾਣਕਾਰੀ ਹੈ ਪਰਮੇਸ਼ੁਰ ਕੈਸਾ, ਔਰ ਪਰਮੇਸ਼ੁਰ ਦੀ ਉਪਾਸ਼ਨਾ ਵੀ ਹੈ। ਇਕੱਲੇ ਪਰਮਾਤਮਾ ਦੀ ਉਪਾਸ਼ਨਾ, ਦੇਵੀ ਦੇਵਤਿਆਂ ਦੀ ਨਹੀਂ, ਦੇਵੀ ਦੇਵਤਿਆਂ ਦੀ ਉਪਾਸ਼ਨਾ ਦਾ ਖੰਡਨ ਹੈ। ਪੱਥਰਾਂ ਦੀ ਉਪਾਸ਼ਨਾ ਨਹੀਂ, ਪੱਥਰਾਂ ਦੀ ਪੂਜਾ ਨਹੀਂ। ਪੂਜੋ ਰਾਮ ਏਕ ਹੀ ਦੇਵਾ, ਇਹ ਆਵਾਜ਼ਾਂ ਆਉਣਗੀਆਂ ਗੁਰੂ ਗ੍ਰੰਥ ਸਾਹਿਬ। ਪੂਜਣਾ ਤਾਂ ਇੱਕ ਪਰਮਾਤਮਾ। ਇਹ ਫਿਰ ਪਰਮਾਤਮਾ ਦੇ ਧਿਆਨ, ਪਰਮਾਤਮਾ ਦੇ ਗਿਆਨ, ਪਰਮਾਤਮਾ ਦੀਆਂ ਸਿਫਤਾਂ ਗੁਰਬਾਣੀ ਦੇ ਵਿੱਚ ਹੋਣ ਕਰਕੇ ਸਭ ਨਿਚੋੜ ਵੇਦਾਂ ਸ਼ਾਸਤਰਾਂ ਦਾ ਨਾਮ ਹੈ, ਗੁਰਬਾਣੀ ਦੇ ਅੱਖਰ ਅੱਖਰ ਵਿੱਚ ਨਾਮ ਹੈ। ਇਸ ਕਰਕੇ ਸਭ ਨਾਦ ਵੇਦ ਗੁਰਬਾਣੀ, ਗੁਰਬਾਣੀ ਪੜ੍ਹਨ ਵਾਲਿਆਂ ਨੂੰ ਵੇਦ ਪੜ੍ਹਨ ਦੀ ਲੋੜ ਨਹੀਂ ਪਈ, ਬਲਕਿ ਜਿਹਨਾਂ ਨੂੰ ਗੁਰਬਾਣੀ ਪ੍ਰਾਪਤ ਹੈ ਉਹਨਾਂ ਨੂੰ ਸਭ ਕੁਛ ਪ੍ਰਾਪਤ ਹੈ, ਜਿਹਨਾਂ ਨੂੰ ਗੁਰਬਾਣੀ ਪ੍ਰਾਪਤ ਨਹੀਂ ਹੋਈ ਉਹਨਾਂ ਨੂੰ ਕੁਛ ਵੀ ਪ੍ਰਾਪਤ ਨਹੀਂ ਹੋਇਆ। ਬਹੁਤ ਸਾਰੇ ਐਸੇ ਵਰਤਮਾਨ ਸਮੇਂ 'ਚ ਵੀ ਵਰਤਾਰੇ ਵਰਤੇ, ਪੰਜਾਬ ਦੇ ਵਿੱਚ, ਉੱਧਰ ਗ੍ਰਾਮਾਂ ਦੇ ਨੇੜੇ ਨਾ ਦੌਧਰ ਨਗਰ ਹੁੰਦਾ, ਉਸ ਇਲਾਕੇ ਦੇ ਗੁਰਮੁਖ ਵੀ ਹੋ ਸਕਦਾ ਤੁਹਾਡੇ 'ਚ ਬੈਠੇ ਹੋਣ। ਦੌਧਰ ਨਗਰ ਦੇ ਅੰਦਰ ਇਹ ਪੰਡਤਾਂ ਦੀ ਬਹਿਸ ਚੱਲ ਪਈ। ਦੋ ਘਟਨਾ ਇੱਕ ਨਗਰ ਦੇ 'ਚ ਵਰਤੀਆਂ, ਉੱਥੇ ਦੋਨਾਂ ਦਾ ਹੀ ਸੰਬੰਧ ਗੁਰਬਾਣੀ ਦੇ ਨਾਲ ਆ ਕੇ ਮਿਲ ਜਾਂਦਾ। ਅਤੇ ਉੱਥੇ ਇੱਕ ਤਾਂ ਇਹ ਘਟਨਾ ਵਾਪਰੀ ਵੀ ਦੋ ਪਾਰਟੀਆਂ ਪਿੰਡ ਦੇ ਵਿੱਚ ਸੀ, ਵੈਸੇ ਤਾਂ ਬਹੁਤ ਮੰਦਭਾਗੀ ਘਟਨਾ ਹੈ ਕਿ ਸਰੋਤਿਆਂ ਵਿੱਚ ਪਾਰਟੀ ਬਣ ਜਾ, ਸਰੋਤਿਆਂ 'ਚ ਕਿ ਅੱਧੇ ਸਰੋਤੇ ਕਹਿਣ ਵੀ ਅਸੀਂ ਇਹਨੂੰ ਸੁਣਨਾ, ਅੱਧੇ ਕਹਿਣਾ ਇਹਨੂੰ ਸੁਣਨਾ, ਇਹ ਕੋਈ ਸਤਸੰਗਤ ਨਾ ਰਹੀ, ਪਾਰਟੀ ਹੋ ਗਈ, ਪੱਖਪਾਤ ਹੋ ਗਿਆ। ਉਸ ਨਗਰ ਦੇ ਵਿੱਚ ਦੋ ਹਿੱਸਿਆਂ ਵਿੱਚ ਲੋਕ ਹੋ ਗਏ, ਅੱਧੇ ਕਹਿਣ ਅਸੀਂ ਕਾਂਸੀ ਦਾ ਫਲਾਣਾ ਪੰਡਿਤ ਵਿਦਵਾਨ ਲਿਆਉਣਾ, ਦੂਜੇ ਕਹਿਣ ਉਹ ਲੈ ਕੇ ਆਉਣ। ਕਹਿੰਦੇ ਚੰਗਾ ਐਂ ਕਰੋ ਵੀ ਦੋਨੇ ਲਿਆਓ, ਦੋਨਾਂ ਦੇ ਉੱਤੋਂ ਵੀ ਇਹ ਦੇਖਣ ਵਾਸਤੇ ਦੋਨਾਂ ਦੀ ਬਹਿਸ ਕਰਾਓ ਜਿਹੜਾ ਪੰਡਿਤ ਜਿੱਤ ਗਿਆ ਕਹਾਂ ਤੂੰ ਉਹਨੂੰ ਬੁਲਾ ਲਿਆ ਕਰੋ। ਅਤੇ ਹੁਣ ਬਾਕੀ ਦੀਆਂ ਜਿੱਤਾਂ ਹਾਰਾਂ ਲੜਾਈਆਂ ਤਾਂ ਹੁੰਦੀਆਂ ਸੀ, ਅਤੇ ਹੁਣ ਪੰਡਿਤਾਂ ਦੇ ਗਿਆਨ ਦੀ ਲੜਾਈ ਹੋਣ ਲੱਗੀ ਦੋਧਰ ਪਿੰਡ ਵਿੱਚ। ਕਿਹੜਾ ਬੰਦਾ ਵਿਦਵਾਨ ਹੈ ਇਹਨਾਂ 'ਚ ਵੱਡਾ? ਦੋ ਪਾਲੇ ਬੰਨ ਲਏ, ਇੱਕ ਨੇ ਸਰਗੁਣ ਦੀ ਉਪਾਸ਼ਨਾ ਸਿੱਧ ਕਰਨੀ ਸੀ ਕਿ ਸਰਗੁਣ ਦੀ ਉਪਾਸ਼ਨਾ ਕਰਨੀ ਚਾਹੀਦੀ ਹੈ, ਇੱਕ ਨੇ ਨਿਰਗੁਣ ਦੀ ਉਪਾਸ਼ਨਾ। ਦੋ ਹੀ ਸਰੂਪ ਪਰਮੇਸ਼ੁਰ ਦੇ ਹੈ, ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਤਾਰ ਜਿਨ ਸਗਲੀ। ਨਿਰਗੁਣ ਅਤੇ ਸਰਗੁਣ ਦ੍ਰਿਸ਼ਟਾਰ ਦੋ ਰੂਪ ਨੇ ਗੁਰਬਾਣੀ 'ਚ ਵੀ ਹੈਗੇ। ਅਤੇ ਬਹਿਸ ਹੋਣੀ ਸੀ 7 ਦਿਨ, ਬਹਿਸ ਸ਼ੁਰੂ ਹੋ ਗਈ। ਪੰਡਿਤ ਦੋਨੇ ਵਿਦਵਾਨ ਸੀ, ਪ੍ਰਮਾਣ ਦੋਨਾਂ ਕੋਲ ਸੀ। ਅਤੇ ਹੁਣ ਜਦੋਂ 7ਵੇਂ ਦਿਨ ਜਿਹੜਾ ਨਤੀਜਾ ਨਿਕਲਣਾ ਸੀ, ਅਤੇ ਸ਼ਬਦਾਂ ਦੇ ਘੋਲ ਵਿੱਚ ਜਿਹੜਾ ਨਿਰਗੁਣ ਦੀ ਉਪਾਸ਼ਨਾ ਵਾਲਾ ਸੀ ਉਹ ਕਮਜ਼ੋਰ ਪੈ ਗਿਆ। 6ਵੇਂ ਦਿਨ ਉਹ ਪਤਾ ਲੱਗ ਗਿਆ ਕਿ ਮੇਰੀ ਹਾਰ ਹੋ ਜਾਣੀ ਗੱਲ। ਅਤੇ ਹੁਣ ਹਾਰਨਾ ਕੋਈ ਵੀ ਨਹੀਂ ਚਾਹੁੰਦਾ, ਅਤੇ ਕੋਈ ਮਜਬੂਰੀ ਵਿੱਚ ਆ ਕੇ ਸਵੀਕਾਰ ਕਰਨੀ ਪੈਂਦੀ ਆ ਕਈ ਵਾਰੀ ਹਾਰ, ਪਰ ਹਾਰਨਾ ਚਾਹੁੰਦਾ ਨਹੀਂ ਕੋਈ ਵੀ। ਕੋਈ ਬੰਦਾ ਦੁਖੀ ਨਹੀਂ ਹੋਣਾ ਚਾਹੁੰਦਾ, ਪਰ ਮਜਬੂਰੀ ਹੈ, ਜਦੋਂ ਦੁੱਖ ਮਿਲ ਜਾਂਦੇ ਆ ਦੁਖੀ ਹੋਣਾ ਪੈਂਦਾ। ਕੋਈ ਵਿਛੜਨਾ ਨਹੀਂ ਚਾਹੁੰਦਾ ਸੰਬੰਧੀਆਂ ਤੋਂ, ਮਜਬੂਰੀ ਆ ਜਾਂਦੀ ਹੈ, ਵਿਛੜਨਾ ਪੈ ਜਾਂਦਾ। ਕੋਈ ਗਰੀਬ ਨਹੀਂ ਹੋਣਾ ਚਾਹੁੰਦਾ, ਪਰ ਗਰੀਬੀ ਆ ਜਾਂਦੀ ਹੈ। ਅਤੇ ਉਹਨੇ ਹੁਣ ਜਿਹੜੇ ਉਹਦੇ ਪੱਖੀ ਸੀ ਉਹਨੂੰ ਕਹਿੰਦਾ ਵੀ ਐਂ ਦੱਸੋ ਵੀ ਇੱਥੇ ਤੁਹਾਡੇ ਇਲਾਕੇ ਦੇ ਵਿੱਚ ਕੋਈ ਬ੍ਰਹਮ ਗਿਆਨੀ ਮਹਾਂਪੁਰਸ਼ ਹੈ? ਦੇਖੋ ਵਿਦਵਾਨ ਅਤੇ ਮਹਾਂਪੁਰਸ਼ਾਂ ਦੀ ਲੋੜ ਕਿਉਂ ਪੈ ਗਈ? ਉਹ ਕਹਿੰਦੇ ਜੀ ਮਹਾਂਪੁਰਸ਼ ਤਾਂ ਹੈਗੇ ਵੀ, ਪਰ ਤੁਹਾਡੀ ਚਰਚਾ ਨਾਲ ਕੀ ਸੰਬੰਧ ਹੈ ਉਹਨਾਂ ਦਾ? ਉਹ ਕਹਿੰਦੇ ਵੀ ਜੇ ਕਿਤੇ ਬ੍ਰਹਮ ਗਿਆਨੀ ਆਸ਼ੀਰਵਾਦ ਦੇ ਦੇਵੇ ਜਿੱਤ ਹੋ ਸਕਦੀ, ਰੱਬ ਨਾਲ ਜੁੜੇ ਹੋਏ ਕਿਤੇ ਦ੍ਰਿਸ਼ਟੀ ਕਰ ਦੇਣ ਕਲਿਆਣ ਹੋ ਜਾਓ। ਕਹਿੰਦੇ ਫਿਰ ਐਸੇ ਮਹਾਂਪੁਰਸ਼ ਦਮਦਮੀ ਟਕਸਾਲ ਦੇ 11ਵੇਂ ਮੁਖੀ ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ, ਪਿੰਡਰਾਂ ਦੇ ਵਿੱਚ ਜਥਾ ਫੇਰਦੇ ਹੈ ਵੀ ਉਹ ਪਿੰਡਰੀ ਨਾ। ਇਹ ਪੰਡਿਤ ਕਹਿੰਦਾ ਵੀ ਮੈਨੂੰ ਉੱਥੇ ਲੈ ਕੇ ਚਲੋ। ਸ਼ਾਮ ਦੇ ਵਕਤ ਮਹਾਂਪੁਰਖਾਂ ਦੇ ਕੋਲ ਪਿੰਡਰੀ ਆ ਗਏ, ਪ੍ਰੀਚਾ ਕਰਾਇਆ, ਮਹਾਰਾਜ ਜੀ ਇਹ ਵਿਦਵਾਨ ਹੈ ਅਤੇ ਦੋਧਰ ਪਿੰਡ ਦੇ ਵਿੱਚ ਬਹਿਸ ਚੱਲ ਰਹੀ ਹੈ। ਮਹਾਂਪੁਰਸ਼ ਕਹਿੰਦੇ ਸੁਣਿਆ ਸੀ ਵੀ ਉੱਥੇ 2 ਪੰਡਿਤ ਆਏ ਹੋਏ। ਉਹ ਕਹਿੰਦੇ ਜੀ ਉਹਨਾਂ 'ਚੋਂ ਇੱਕ ਮੈਂ। ਕਹਿੰਦੇ ਦੱਸੋ ਕਿਵੇਂ ਦਰਸ਼ਨ ਦਿੱਤੇ ਪੰਡਿਤ ਜੀ, ਐਡੇ ਵੱਡੇ ਵਿਦਵਾਨਾਂ ਨੂੰ ਕਿਵੇਂ ਲੋੜ ਪੈ ਗਈ ਮੇਰੇ ਵਰਗੇ ਕੋਲ ਆਉਣ ਦੀ? ਤੁਸੀਂ ਵੇਦਾਂ ਦੇ ਵਕਤ, ਅਸੀਂ ਤਾਂ ਗੁਰਬਾਣੀ ਪੜ੍ਹਨ ਵਾਲੇ। ਕਹਿੰਦੇ ਮਹਾਰਾਜ ਬਾਤ ਇਹ ਹੈ, ਅਸੀਂ ਤਾਂ ਇਕੱਲਾ ਪਾਣੀ ਰਿੜਕਣ ਵਾਲੇ ਹੈ, ਤੁਸੀਂ ਦਹੀਂ ਰਿੜਕਿਆ ਹੋਇਆ, ਮੱਖਣ ਪ੍ਰਾਪਤ ਕੀਤਾ, ਚਰਚਾ ਦੇ 'ਚ ਹੈ ਤਾਂ ਕੁਛ ਨਹੀਂ, ਪਰ ਕੀ ਕੀਤਾ ਜਾਏ, ਗਲ ਪੈ ਗਏ। ਵੀ ਹੁਣ ਬਾਤ ਇਹ ਹੈ ਵੀ ਕੱਲ੍ਹ ਨੂੰ ਨਤੀਜਾ ਨਿਕਲਣਾ ਅਤੇ ਮੈਂ ਇਹ ਪਤਾ ਕਰ ਲਿਆ ਕਿ ਤੁਸੀਂ ਵੀ ਨਿਰਗੁਣ ਦੇ ਉਪਾਸ਼ਕ ਹੋ। ਮੈਂ ਭਾਵੇਂ ਪੰਡਿਤਾਂ ਅਤੇ ਵੇਦਾਂ ਦਾ ਪੜ੍ਹਨ ਵਾਲਾ, ਸਿਧਾਂਤਕ ਤੌਰ 'ਤੇ ਤੁਹਾਡੇ ਨਾਲ ਮੇਰਾ ਮੇਲ ਹੈ, ਉਹਦੇ ਨਾਲ ਤੁਹਾਡਾ ਮੇਲ ਨਹੀਂ। ਕਿਉਂਕਿ ਸਿੱਖ ਵੀ ਨਿਰਾਕਾਰ ਦੀ ਉਪਾਸ਼ਨਾ ਕਰਦਾ, ਇਸ ਕਰਕੇ ਵੀ ਮੇਰਾ ਪੱਖ ਹੈ ਨਿਰਗੁਣ ਦਾ, ਮੇਰੀ ਪਿੱਠ ਨਾ ਲੱਗ ਜਾਏ, ਮੈਨੂੰ ਤੁਸੀਂ ਕੋਈ ਯੁਗਤੀ ਦੱਸੋ। ਮਹਾਂਪੁਰਸ਼ ਕਹਿੰਦੇ ਐਂ ਦੱਸ ਵੀ ਪੜ੍ਹਿਆ ਕੀ ਹੈ ਤੂੰ? ਕਹਿੰਦੇ ਜੀ ਪੜ੍ਹਿਆ ਤਾਂ ਸਭ ਕੁਛ ਹੀ, ਮਤਲਬ ਕਹਿੰਦਾ ਜੀ 4 ਵੇਦ ਪੜ੍ਹੇ ਹਾਂ, ਸ਼ਾਮ ਵੇਦ, ਰਿਗਵੇਦ, ਜੁਜੁਰਵੇਦ, ਅਥਰਵਣ ਵੇਦ ਚਾਰੇ ਪੜ੍ਹੇ, ਹੋਰ ਕੀ ਪੜ੍ਹਿਆ? ਕਹਿੰਦੇ ਜੀ ਹੋਰ ਵੇਦਾਂ ਦੇ ਅੰਗ ਨੇ ਜਿਹੜੇ ਛੇ, ਸਿੱਖਿਆ, ਕਲਪ, ਨਿਰੁਕਤ, ਪੁੰਨ, ਜੋਤ, ਸਪਿੰਗਲ, ਜਾਨ, ਵਿਆਹ ਕਰਨ, ਵਖਾਣੀਆਂ, ਵੇਦ, ਅੰਕ, ਖਟਮਾਨ, ਇਹ ਵੀ ਪੜ੍ਹ ਲਏ। ਫਿਰ ਮੈਂ ਛੇ ਸ਼ਾਸਤਰ ਪੜ੍ਹਿਆ, ਸਾਂਖ, ਨਿਆਇ, ਵਿਸੇਕ, ਪੂਰਵ ਮਾਸਾ, ਪਤੰਜਲ, ਵਿਦਾਂਤ, ਇਹ ਵੀ ਪੜ੍ਹੇ ਹੋਏ। ਅਤੇ 18 ਪੁਰਾਣ ਪੜ੍ਹੇ ਨੇ, 27 ਸਿਮਰਤੀਆਂ ਪੜ੍ਹੀਆਂ ਨੇ, 52 ਉਪਨਿਸ਼ਦਾਂ ਪੜ੍ਹੀਆਂ ਨੇ, ਛੱਡਿਆ ਕੋਈ ਨਹੀਂ ਗ੍ਰੰਥ, ਪੜ੍ਹੇ ਨੇ ਸਾਰੇ। ਸੰਤ ਕਹਿੰਦੇ ਫਿਰ ਤਾਂ ਬਹੁਤ ਬੜਾ ਵਿਦਵਾਨ ਹੈ ਵੇਦੋਂ। ਕਹਿੰਦੇ ਹੁਣ ਮੈਂ ਨਿੱਕਾ ਜਿਹਾ ਸਵਾਲ ਕਰਦਾ ਤੇਰੇ ਤੇ। ਕਹਿੰਦੇ ਜੀ ਦੱਸੋ। ਕਹਿੰਦੇ ਇੰਨਾ ਕੁਛ ਪੜ੍ਹਿਆ ਹੈ, ਕਹਿੰਦੇ ਤੈਂ ਗੁਰਬਾਣੀ ਪੜ੍ਹੀ ਹੈ? ਕਹਿੰਦਾ ਜੀ ਨਹੀਂ। ਕਿਉਂ? ਕਹਿੰਦੇ ਜੀ ਅਸੀਂ ਸੰਸਕ੍ਰਿਤ ਦੇ ਪੰਡਿਤ ਹੈ, ਗੁਰਬਾਣੀ ਗੁਰਮੁਖੀ ਚ ਹੈ, ਸਾਨੂੰ ਤਾਂ ਗੁਰਮੁਖੀ ਹੋਈ ਨਹੀਂ ਆਉਂਦੀ, ਨਾ ਕੰਸੀ ਦੇ ਵਿੱਚ ਗੁਰਮੁਖੀ ਪੜ੍ਹਨ ਦਾ ਰਿਵਾਜ਼ ਹੈ, ਮੈਂ ਤਾਂ ਕੰਸੀ ਦਾ ਵਿਦਵਾਨ, ਗੁਰਬਾਣੀ ਮੈਂ ਨਹੀਂ ਪੜ੍ਹੀ। ਮਹਾਂਪੁਰਸ਼ ਕਹਿੰਦੇ ਫਿਰ ਤੇਰੀ ਹਾਰ ਜ਼ਰੂਰ ਹੋਊਗੀ, ਸੰਤਾਂ ਨੇ ਐਂ ਕਹਿ, ਫਿਰ ਤਾਂ ਤੂੰ ਹਾਰੇਗਾ ਹੀ, ਜਿੱਤਣ ਵਾਲੇ ਪੱਖ ਦੇ ਵਿੱਚ ਤੈਨੂੰ ਕੱਖ ਵੀ ਗਿਆਨ ਨਹੀਂ, ਹਾਰਨ ਵਾਲਾ ਤੂੰ ਸਾਰਾ ਇੰਨਾ ਗੱਡਾ ਗ੍ਰੰਥਾਂ ਦਾ ਪੜ੍ਹੀ ਫਿਰਦਾ, ਤੇਰੇ ਤਾਂ ਲੱਛਣ ਆਪ ਹੀ ਹਾਰਨ ਦੇ ਹੋ। ਸੰਤਾਂ ਦੇ ਚਰਨ ਫੜ ਲਏ, ਕਹਿੰਦਾ ਮਹਾਰਾਜ ਇਉਂ ਨਾ ਕਰੋ। ਸੰਤ ਕਹਿੰਦੇ ਗੁਰਬਾਣੀ ਪੜ੍ਹਨ ਵਾਲੇ ਦੀ ਉਹ ਜਿੱਤ ਹੋ ਸਕਦੀ, ਉਹ ਤਾਂ ਪੜ੍ਹੀ ਨਹੀਂ। ਕਹਿੰਦਾ ਮਹਾਰਾਜ ਵੀ ਹੁਣ ਤਾਂ ਟਾਈਮ ਨਹੀਂ ਹੈ, ਰਾਤ ਤਾਂ ਇੱਕ ਰਹਿੰਦੀ ਹੈ, ਜੇ ਮੈਂ ਪੜ੍ਹਨਾ ਵੀ ਚਾਹਾਂ ਇੱਕ ਰਾਤ ਦੇ ਵਿੱਚ ਤਾਂ ਉੜਾ ਉੜਾ ਵੀ ਨਹੀਂ ਪੜ੍ਹ ਸਕਣਾ ਮੈਂ। ਸੰਤ ਕਹਿੰਦੇ ਵੀ ਜੇ ਇੱਕ ਬਚਨ ਮੰਨ ਲਵੇ ਤੇਰੀ ਜਿੱਤ ਹੋ ਜਾਊ। ਕਹਿੰਦਾ ਜੀ ਦੱਸੋ। ਕਹਿੰਦੇ ਉਧਾਰ ਕਰ ਲੈ, ਮੈਂ ਗੁਰੂ ਨਾਨਕ ਦੇ ਚਰਨਾਂ 'ਚ ਅਰਦਾਸ ਕਰਦੇ ਨਾ ਵੀ ਤੂੰ ਉਧਾਰ ਕਰ ਲੈ, ਵੀ ਜਿੱਤ ਪਹਿਲਾਂ ਕਰਾ ਦਿੰਦੇ ਹਾਂ, ਬਾਣੀ ਬਾਅਦ 'ਚ ਪੜ੍ਹ ਲਈ। ਦੇਖੋ ਇਹੀ ਜਿਹੀ ਗੱਲ ਜਿਹੜੀ ਹੈ ਇੱਕ ਬ੍ਰਹਮ ਗਿਆਨੀ ਸੰਤ ਕਰ ਸਕਦਾ, ਕਾਹਨੂੰ ਦੂਜਾ ਕਰ ਸਕਦਾ। ਇਹ ਲੋਕ ਪਤਾ ਨਹੀਂ ਕਿਸ ਤਰ੍ਹਾਂ ਜਿਹੜੇ ਸੰਤ ਪਦ ਵਿਰੋਧੀ, ਜਿਹੜੇ ਬੜੀਆਂ ਅਟਪਟੀਆਂ ਗੱਲਾਂ ਕਰਦੇ ਆ। ਜਿੱਦਣ ਸੰਸਾਰ 'ਚ ਸੰਤ ਨਾ ਕੋਈ ਰਿਹਾ, ਉੱਦਣ ਧਰਤੀ ਨਹੀਂ ਰਹੂਗੀ ਗੁਰੂ ਪਿਆਰਿਓ, ਇਹ ਯਕੀਨ ਕਰੋ ਤੁਸੀਂ। ਧਰਤੀ ਹੈ ਥੰਮੇ ਕੋਏ ਨਾ ਸਾਧ ਬਿਨ, ਸਾਧੂ ਤਾਂ ਥੰਮਾ ਨਾ ਧਰਤੀ ਦਾ। ਠੀਕ ਹੈ ਪਖੰਡੀ ਬਹੁਤੇ ਪੈਦਾ ਹੋ ਗਏ, ਇਹ ਮੰਨੀ ਜਾ ਸਕਦੀ, ਲੇਕਿਨ ਸੰਤ ਕੋਈ ਵੀ ਨਹੀਂ ਰਿਹਾ ਇਹ ਗੱਲ ਨਹੀਂ ਮੰਨਣ ਜਾ ਕੋਈ। ਕੋਟਨ ਮੈਂ ਨਾਨਕ ਕੋ ਨਾਰਾਇਣ ਜੈ ਚੀਤ, ਰਹਿਣਗੇ ਨਾਮ ਰਹਿਓ ਸਾਧੂ ਰਹਿਓ, ਸਾਧੂ ਵੀ ਰਹਿਣਗੇ ਨਾਮ ਵੀ। ਪਰਮੇਸ਼ ਪਰਮੇਸ਼ੁਰ ਦਾ ਨਾਮ ਜਪਾਊ ਕਹਿਣ ਜੇ ਸੰਤ ਨਾ ਰਿਹਾ, ਸੰਤ ਜਪਾਵੈ ਨਾਮ। ਕਹਿਣ ਲੱਗਾ ਮਹਾਰਾਜ ਮੈਨੂੰ ਸਵੀਕਾਰ, ਜੇ ਮੈਨੂੰ ਜਿੱਤ ਪਹਿਲਾਂ ਕਰਾ ਦਿਓ ਬਾਣੀ ਪੜ੍ਹੋ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੰਤਾਂ ਦੀ ਬਾਬਤ ਕਹਿੰਦੀ ਹੈ, ਸੰਤਨ ਹੱਥ ਰਾਖੀ ਕੁੰਜੀ, ਜੁਗਤੀਆਂ ਨੇ ਸਾਧੂ ਦੇ ਕੋਲ ਕੁੰਜੀ ਦੇ ਦਿੱਤੀ। ਕਹਿੰਦੇ ਆਹ ਲੈ ਕੀ ਕਰਨਾ ਹੈ? ਕਹਿੰਦੇ ਜਿਸ ਵੇਲੇ ਤੇਰੀ ਚਰਚਾ ਸ਼ੁਰੂ ਹੋਊਗੀ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਤਰ ਕੇ, ਬੋਲਣਾ ਹੀ ਕੁਛ ਨਹੀਂ, ਚੁੱਪ ਹੀ ਕਰ ਜਾਏ। ਅਤੇ ਜਦੋਂ ਪੰਡਿਤ ਆਹ ਸ਼ਬਦ ਕਹੇ ਉਦੋਂ ਫਿਰ ਆਹ ਸ਼ਬਦ ਕਹਿ ਦੇ, ਜਾ ਤੇਰੀ ਜਿੱਤ ਹੋਜੂ, ਲੰਮੀ ਚੌੜੀ ਗੱਲ ਹੀ ਕੋਈ ਨਹੀਂ। ਬੜਾ ਖੁਸ਼ ਹੋਇਆ, ਆ ਗਿਆ ਚਰਚਾ ਵਿੱਚ ਬੈਠੇ, ਅਤੇ ਉਹ ਹੁਣ ਪੰਡਿਤ ਨੇ ਦੇਖਿਆ ਵੀ ਕੱਲ੍ਹ ਵਾਲਾ ਤਾਂ ਪੰਡਿਤ ਹੀ ਨਹੀਂ ਹੈ, ਇਹਦੇ ਚਿਹਰੇ 'ਤੇ ਖੜਾ ਹੈ, ਕੱਲ੍ਹ ਹਾਰਨ ਦੇ ਚਿੰਨ੍ਹ ਪ੍ਰਗਟ ਹੋਏ ਸੀ ਅਤੇ ਅੱਜ ਤਾਂ ਜਿੱਤਣ ਦੇ ਚਿੰਨ੍ਹ ਪ੍ਰਗਟ ਹੋਏ ਮੈਨੂੰ। ਇਹਦਾ ਮਤਲਬ ਕੋਈ ਰਾਤ ਰਾਤ ਨਵਾਂ ਗ੍ਰੰਥ ਹੋਰ ਪੜ੍ਹਿਆ ਆ, ਕੋਈ ਨਵੇਂ ਪ੍ਰਮਾਣ ਚੇਤੇ ਕਰਿਆ ਆ। ਉਹ ਡਰ ਗਿਆ ਅਤੇ ਹਾਂ ਬਈ ਚਰਚਾ ਸ਼ੁਰੂ ਹੋਵੇ, ਕਹਿੰਦੇ ਹੋਵੇ। ਕਹਿੰਦਾ ਦੇਖ ਮੈਂ ਆਪਣੇ ਸਬੂਤ ਦੇ ਤੇ ਸਰਗੁਣ ਸਰੂਪ ਦੇ, ਹੁਣ ਤੂੰ ਨਿਰਗੁਣ ਦੀ ਵਿਆਖਿਆ ਕਰ ਕਿ ਨਿਰਗੁਣ ਦਾ ਸਰੂਪ ਕੈਸਾ ਹੈ ਪਰਮਾਤਮਾ ਦਾ। ਅਤੇ ਉਹ ਪੰਡਿਤ ਚੁੱਪ ਕਰ ਗਿਆ। ਸੰਤਾਂ ਨੇ ਦੱਸਿਆ ਹੋਇਆ ਸੀ ਚੁੱਪ ਕਰ ਜੀ, ਬੋਲਿਆ ਨਾ। ਥੋੜ੍ਹੇ ਜਿਹੇ ਪਲ ਲੰਘੇ ਅਤੇ ਉਹ ਪੰਡਿਤ ਫੇਰ ਬੋਲ ਪਿਆ, ਕਹਿੰਦਾ ਵੀ ਤੂੰ ਬੋਲਦਾ ਕਿਉਂ ਨਹੀਂ ਦੱਸ, ਨਿਰਗੁਣ ਦਾ ਸਰੂਪ ਉਹਦੀ ਵਿਆਖਿਆ ਕਰ। ਉਹ ਫੇਰ ਚੁੱਪ ਕਰ ਗਿਆ। ਤੀਸਰੀ ਵਾਰੀ ਨੂੰ ਉਹ ਪੰਡਿਤ ਗਰਮ ਹੋ ਕੇ ਕਹਿੰਦਾ ਜੀ ਉੱਤਰ ਨਹੀਂ ਆਉਂਦਾ, ਹਾਰ ਮੰਨ ਲੈ, ਬੋਲਣਾ ਤਾਂ ਪਊਗਾ। ਕਹਿੰਦਾ ਹਾਰ ਕਿਉਂ ਮੰਨਣਾ ਜਦੋਂ ਮੈਂ ਹਾਰਿਆ ਹੀ ਨਹੀਂ। ਫਿਰ ਬੋਲਿਆ, ਫਿਰ ਉੱਤਰ ਕਿਉਂ ਨਹੀਂ ਦਿੰਦਾ? ਉਹ ਕਹਿੰਦਾ ਐਡਾ ਵਿਦਵਾਨ ਹੋ ਕੇ ਕਹਿੰਦਾ ਤੂੰ ਮੂਰਖ ਹੈ, ਮੂਰਖ ਸਭਾ ਦੇ ਵਿੱਚ ਕਹਿੰਦਾ ਉਹ ਪੰਡਿਤ ਜਿਹੜਾ ਪਿੰਡਰਾਂ ਤੋਂ ਆਇਆ ਸੀ, ਤੂੰ ਮੂਰਖ ਹੈ ਅੱਬਲ ਦਰਜ। ਚਲੋ ਇਹ ਲੋਕ ਤਾਂ ਅਨਪੜ੍ਹ ਨੇ, ਜਦ ਮੈਂ ਉੱਤਰ ਦੇ ਦਿੱਤਾ ਤੇਰੀ ਸਮਝ ਕਿਉਂ ਨਹੀਂ ਆਇਆ? ਕਹਿੰਦਾ ਬੋਲਿਆ ਤਾਂ ਹੋਣਾ, ਤੂੰ ਉੱਤਰ ਕਿਤੇ ਦਿੱਤਾ, ਕੀ ਕੀਤਾ ਮੈਂ? ਕਹਿੰਦਾ ਤੂੰ ਤਾਂ ਮੇਰੀ ਗੱਲ ਸੁਣ ਕੇ ਚੁੱਪ ਕਰ ਗਿਆ। ਕਹਿੰਦਾ ਫਿਰ ਨਿਰਗੁਣ ਦੀ ਵਿਆਖਿਆ ਹੀ ਚੁੱਪ ਹੈ, ਉੱਥੇ ਸ਼ਬਦ ਹੈ ਹੀ ਕੋਈ ਨਹੀਂ, ਤਾੜੀ ਵਰਗ ਜੀ ਉਹਦੇ, ਤਾਲੀਆਂ ਵੱਜ ਗਈਆਂ, ਜਿੱਤ ਗਿਆ ਪੰਡਿਤ, ਜਿੱਤ ਗਿਆ, ਨੁਕਤਾ ਸੀ ਬਸ ਮਾੜਾ ਜਿਹਾ। ਔਰ ਇਸੇ ਗੱਲ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਐਸਾ ਕਥਨ ਕੀਤਾ, ਸੁਖਣੀ ਸਾਹਿਬ ਪੜ੍ਹਦੇ ਹੋ ਤੁਸੀਂ, ਸੁਖਣੀ ਸਾਹਿਬ ਬਹੁਤ ਸਰਲ ਬਾਣੀ ਹੈ, ਚੇਤੇ ਵੀ ਹੁੰਦੇ ਆ। ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ, ਤਿਸੇ ਬਜਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਜਿਹਦੇ ਤੇ ਪ੍ਰਸੰਨ ਹੋ ਜਾਵੇ, ਉਹ ਆਪਣਾ ਸਰੂਪ ਦੀ ਵਿਆਖਿਆ ਕਿਹੜੀ ਹੈ, ਨਾ ਉਹਦਾ ਰੂਪ ਹੈ ਕੋਈ ਚਿੱਟਾ ਕਾਲਾ, ਰੱਬ ਨੂੰ ਕਿਹਾ ਹੀ ਨਹੀਂ ਜਾ ਸਕਦਾ ਵੀ ਕਿਹਾ ਜਾ, ਹੈ ਹੀ ਨਹੀਂ ਕੋਈ ਰੂਪ, ਇਹ ਨਹੀਂ ਹੈ, ਅਨੂਪ ਹੈ, ਅਰੂਪ ਹੈ, ਰੂਪ ਤੋਂ ਰਹਿਤ ਹੈ ਤੂੰ, ਉਪਮਾ ਤੋਂ ਵੀ ਰਹਿਤ ਹੈ ਤੂੰ। ਅਤੇ ਦਸਮ ਗ੍ਰੰਥ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਐਸੀ ਰਚਨਾ, ਇਹ ਵਾਕਈ ਮਹਾਂਪੁਰਖ ਸਹੀ ਗੱਲ ਕਹਿੰਦੇ ਹੁੰਦੇ ਸੀ, ਬਾਅਦ 'ਚ ਪਤਾ ਲੱਗਿਆ। ਜਿਵੇਂ ਕਹਿੰਦੇ ਸਿਆਣੇ ਦਾ ਕਿਹਾ ਔਲੇ ਦਾ ਖਾਧਾ ਬਾਅਦ 'ਚ ਹੀ ਸਵਾਦ ਆਉਂਦਾ, ਜਦੋਂ ਪੜ੍ਹਾਉਂਦੇ ਸੀ ਉਦੋਂ ਬਾਤ ਕੁਛ ਹੋਰ ਤਰ੍ਹਾਂ ਦੀ ਸੀ, ਰੁਚੀ ਨਹੀਂ ਸੀ ਬਣਦੀ, ਕਿਉਂਕਿ ਔਖਾ ਵਾਲਾ ਹੈ ਦਸਮ ਗ੍ਰੰਥ। ਕਈ ਤਾਂ ਅਸਲ ਦੇ ਵਿੱਚ ਦਸਮ ਗ੍ਰੰਥ ਔਖਾ ਹੋਣ ਕਰਕੇ ਵਿਰੋਧ ਕਰੀ ਜਾਂਦੇ ਆ ਵੀ ਇੰਨੇ ਨਾਲ ਹੀ ਸਰ ਜੂਗਾ, ਇਹ ਵੀ ਹੈ ਹੀ ਨਹੀਂ ਜੀ ਮਹਾਰਾਜ ਦੀ ਬਾਣੀ। ਦੂਸਰਾ ਜਿਹੜਾ ਆਪਣੇ ਆਪ ਪੜੂਗਾ ਉਹ ਧੋਖਾ ਖਾਊਗਾ, ਜਿਹੜਾ ਕਿਸੇ ਚੰਗੇ ਉਸਤਾਦ ਤੋਂ ਦਸਮ ਗ੍ਰੰਥ ਪੜੂਗਾ ਉਹ ਕਦੇ ਵੀ ਵਿਰੋਧ ਨਹੀਂ ਕਰੂਗਾ। ਇਹ ਦਸਮ ਗ੍ਰੰਥ ਦੇ ਵਿਰੋਧੀ ਹੀ ਤਾਂ ਪੈਦਾ ਹੋਏ, ਦਸਮ ਗ੍ਰੰਥ ਦੇ ਅਣਜਾਣ ਪੜ੍ਹੇ ਨਹੀਂ ਕਿਸੇ ਦੇ ਕੋਲੋਂ, ਸੰਥਿਆ ਨਹੀਂ ਦਸਮ ਗ੍ਰੰਥ, ਪਾਠ ਨਹੀਂ ਆਉਂਦਾ ਦਸਮ ਗ੍ਰੰਥ ਦਾ, ਵਿਆਖਿਆ ਤਾਂ ਇੱਕ ਪਾਸੇ ਰਹੀ। ਤੋ ਇਸ ਕਰਕੇ ਮਹਾਰਾਜ ਸਾਹਿਬ ਨੇ ਉਹਦੇ 'ਚ ਇੱਕ ਪ੍ਰਮਾਣ ਦਿੱਤਾ, ਨਹੀਂ ਜਾਣ ਜਾਈ ਕਸ਼ੂ ਰੂਪ ਰੇਖੰ, ਕਹਾਂ ਵਾਸਤਾ ਕੋ ਫਿਰੈ ਕੌਣ ਭੇਖੰ, ਕਹਾਂ ਨਾਮ ਤਾ ਕੋ ਕਹਾਂ ਕਮੈ ਕਹਾਵੈ, ਕਹਾਂ ਮੈਂ ਬਖਾਨੋ ਕਹੇ ਮੋਹ ਨਾ ਆਵੈ। ਸਪਸ਼ਟ ਹੀ ਕਰਤਾ ਮਹਾਰਾਜ, ਮਹਾਰਾਜ ਕਹਿੰਦੇ ਇਹ ਗੱਲ ਜਾਣੀ ਨਹੀਂ ਗਈ ਅੱਜ ਤੱਕ ਕਿ ਤੇਰਾ ਰੂਪ ਕੈਸਾ ਹੈ, ਤੇਰੀ ਰੇਖਾ ਜਿਵੇਂ ਹੈ, ਸਾਡੇ ਹੱਥਾਂ 'ਤੇ ਰੇਖਾ ਨੇ, ਮੱਥੇ 'ਤੇ ਰੇਖਾ, ਪੈਰਾਂ 'ਤੇ ਰੇਖਾ, ਤੇਰੇ ਰੇਖਾ ਹੀ ਕੋਈ ਨਹੀਂ ਹੈ। ਕਹਾਂ ਵਾਸਤਾ ਕੋ ਫਿਰੈ ਕੌਣ ਭੇਖੰ, ਐ ਮੇਰੇ ਰੱਬਾ ਤੂੰ ਕਿੱਥੇ ਵੱਸਦਾ ਇਹਦਾ ਵੀ ਕੋਈ, ਕੋਈ ਬੈਕੁੰਠ ਵਿੱਚ ਕਹਿੰਦਾ, ਕੋਈ ਸੱਚਖੰਡ ਦੇ ਵਿੱਚ, ਪਤੇ ਤੇਰੇ ਮਿਲਦੇ ਆ ਤੇਰਿਆਂ ਗ੍ਰੰਥਾਂ ਵਿੱਚ, ਕੋਈ ਸ਼ੀਰ ਨਿਧੀ ਕਹਿੰਦਾ ਸਮੁੰਦਰ 'ਚ ਰਹਿੰਦਾ, ਪਰ ਨਹੀਂ ਮੇਰੇ ਰੱਬਾ ਤੂੰ ਤਾਂ ਸਾਰੀ ਜਗ੍ਹਾ ਹੀ ਰਹਿ ਰਿਹਾ, ਕੋਈ ਜਗ੍ਹਾ ਹੀ ਐਸੀ ਨਹੀਂ ਜਿੱਥੇ ਤੂੰ ਨਹੀਂ ਰਹਿ ਰਿਹਾ। ਕਹੋ ਕਬੀਰ ਮੇਰੇ ਮਾਧਵਾ, ਤੂੰ ਸਰਬ ਵਿਆਪੀ, ਤੂੰ ਸੰਸਰਨਾ ਹੀ ਦਿਆਲ, ਮੋਹਿ ਸਰਸਰ ਪਾਪੀ, ਤੇਰੇ ਵਰਗਾ ਸਾਰੀ ਦੁਨੀਆਂ 'ਚ ਕੌਣ ਹੋ ਸਕਦਾ, ਸਾਰੀ ਜਗ੍ਹਾ ਹੀ ਆ ਤੂੰ। ਨਹੀਂ ਜਾਣ ਜਾਈ ਕਸ਼ੂ ਰੂਪ ਰੇਖੰ, ਕਹਾਂ ਵਾਸਤਾ ਕੋ ਤੂੰ ਕਿੱਥੇ ਵੱਸਦਾ, ਫਿਰੈ ਕੌਣ ਭੇਖੰ, ਤੈਨੂੰ ਭਗਵੇਂ ਕੱਪੜਿਆਂ ਵਾਲਾ ਕਹੀਏ, ਤੈਨੂੰ ਚਿੱਟੇ ਕੱਪੜਿਆਂ ਵਾਲਾ ਕਹੀਏ, ਨਾ ਸੰਨਿਆਸੀਆਂ ਦਾ ਵਣ ਹੈ, ਨਾ ਵਿਰਾਗੀਆਂ ਦਾ, ਨਾ ਉਦਾਸੀਆਂ ਦਾ, ਨਾ ਨਿਰਵਲਿਆ, ਤੇਰਾ ਕੈਸਾ ਰੂਪ ਹੈ, ਤੇਰਾ ਭੇਖ ਹੀ ਕੋਈ ਨਹੀਂ ਹੈ, ਅਭੇਖ ਹੈ, ਅਲੇਖ ਹੈ, ਭੇਖ ਤੋਂ ਵੀ ਰਹਿਤ ਹੈ ਤੂੰ। ਨਹੀਂ ਜਾਣ ਜਾਈ ਕਸ਼ੂ ਰੂਪ ਰੇਖੰ, कहां वास्ता को फिर कौन पेखंग। फिर अगली गल कहने कलगीधर पातशाह कहां नामता को कहां कह कहावे, तेरा नाम कौन है ये भी गल नहीं जानी जा सकती। अनामे अठामे तेरा नाम ही कोई नहीं, तेरे सारे नाम न, तेरा नाम कोई नहीं, पर जिहड़ा नाम लैके तेनू कोई पुकार दे तू उसे मिल जाना, नाम है नहीं तेरा पर मिल जाना उसे, क्योंकि तू तो प्रेम दे बस आके प्रगट होना। इस करके महात्मा तपस्या करते सी कोई, ते एक डंगर चारदा सी जटां दा मुंडा, ते अंदर तो गाउण दी ते टप्पण दी जन्म तो इहदे विच आदत हुंदी है बंदे च, कोई कंट्रोल कर लवे कोई ना कंट्रोल करे, गाउण नूं भी जी करदा, हरेक बंदा गुणगुणाउंदा चाहे कुछ बनाउंदा, कवि ना होवे कुछ ना होवे गुणगुणाऊगा, बचपन दे विच ऐसा हो जांदा। वो जटा दे मुंडे ने देखा भी हुण कोई मैनू सुनने वाला तो है नहीं, वो उच्चे उच्चे बोलियां पाउण लग गया गंदियां, जंगल च संत बैठे तप करदे, ते महापुरशां ने कहा बड़ी गड़बड़ कर दिती इहने आके, मैं नाम जपदा ते इह आके लग गया बोलियां पाउण गंदियां। संत उठे उहनूं मारिया दबका, कहिंदे इधर आओ, वो डर गया, उसने कहा भी ओहो मैं तो कहा इतनी कोई भी नहीं इतने तो संत है, कहिंदे मूर्ख ना हो किसी थान का, बोलियां पाउना गंद छड़दा मूँह तो दूजे के कन्ना च छड़दा, कहिंदा जी गलती हो गई मैनू तो यह सी भी सुनदा ही कोई नहीं इतने, ये क्यों ऐसा किया, कहिंदा जी बस लहर जी उठी अंदरों गाउण नूं जी करिया, कहिंदा मैं दो चार बोलियां पा दित्तियां, कहिंदे चंगा जे अंदरों लहर तेरी उठदी है ना मैं तेनू परमात्मा दा नाम देना उच्चे उच्चे जपण लग जा कर, फिर कदे हौली जपण लग जा कर, नाम जप तेरा भला हो जाऊगा। कहिंदा जी सतवचन की जपया करा, कहिंदे देख तू गऊआं चार देना, कहिंदा जी हाँ, कहिंदे द्वापर दे विच उहने भी गऊआं चारियां, परमेश्वर दा रूप सी उहदा नाम गोप जमा पाल, गऊआं नूं पालण वाला, गो नाम धरती दा, सारी धरती दे जीवां नूं जिहड़ा पालदा है ना परमात्मा उहदा नाम गोपाल है। तूं जपिया कर गोपाल गोपाल गोपाल, तेरा आरता धन्ने ने भी ऐसा कहा, गोविंदे मुकिंदे उदारे अपारे हरियां करियां निरनामे अकामे, ते जाप साहिब च महाराज ने लिखे हे गोविंद हे गोपाल हे दयाल लाल, परमात्मा दा नाम तू गोपाल जपया कर, कहिंदा जी सतवचन ज्यों लग्या गोपाल 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 गोपाल, वो डंगर किसी दे खेत दे विच बड़न लगे, ते रस्ते दे विच थोड़ा जा चिकड़ सी छड़प्पा मारिया, वो छड़प्पा मारिया सिमृति दे विचों गोपाल भुल गया, कहिंदा गफोड़ू गफोड़ू गफोड़ू, हुण गफोड़ू तां रब दा नां कोई नहीं है, वह गफोड़ू शब्द इन्ना पक गया उसदे कि श्वासां दे विच मिल गया, रात नूं भी गफोड़ू दिन नूं भी गफोड़ू, जपदे जपदे ने इन्ना जप लिया भी उहदा जाप अजपा जाप ही बन गया गफोड़ू दा। एक दिन संतां ने कहा भी इहनूं नाम जपण वास्ते कहा सी, देख लीए भी कोई तरक्की करी है कि नहीं, डंगर चारदा गफोड़ू 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 कही जांदा, संतां ने जा सुनिया कहिंदा ओह तेरी पट्टी मेस हो जाए तैं तां रब दा नां ही बदल दित्ता। संतां ने घूरिया कहिंदे मूर्ख है तू, तेरे वर्गे नूं तां नाम देना भी नुकसान करा लिया, नाम दा रूप ही बदल दित्ता, वह गफोड़ू नहीं है होर की है गोपाल सी। वो कहिंदा झंझटे छड़ो, ये कहिंदा मुड़ के फिर कदे गोपाल कदे गफोड़ू, आपां दा उही कम ठीक है डंगर चारन वाले, वो नाम लैण ते भी हट गया, दिल टुट गया उहदा, क्योंकि गफोड़ू जपदा सी बहुत प्रयार दे नाल, ते गोपाल दी मुड़ के वो फिर रटन हो ना सकिया, नुकसान हो गया। ते रात नूं जदों अंधेरा सी ਕਿਸੇ ਸ਼ਕਤੀ ਨੇ ਆ ਕੇ ਸੰਤ ਦੀ ਛਾਤੀ 'ਤੇ ਗੋਡਾ ਧਰ ਲਿਆ। ਉਹਨੇ ਕਿਹਾ, ਕੌਣ ਹੈ ਤੂੰ? ਉਹ ਕਹਿੰਦਾ, ਮੈਂ ਉਹੀ ਹਾਂ ਜਿਹਦਾ ਤੂੰ ਨਾਮ ਜਪਦਾ। ਕਹਿੰਦਾ, ਫਿਰ ਮਾਰਦਾ ਤੂੰ, ਮੈਂ ਤੇਰਾ ਨਾਮ ਜਪਦਾ, ਤੂੰ ਮੈਨੂੰ ਮਾਰਨ ਲੱਗਿਆ। ਕਹਿੰਦਾ, ਤੂੰ ਦੁਸ਼ਟ ਪੁਰਸ਼ ਹੈ। ਸੰਤ ਨੂੰ ਕਹਿੰਦਾ ਰੱਬ, ਤੂੰ ਦੁਸ਼ਟ ਪੁਰਸ਼ ਹੈ। ਠੀਕ ਹੈ ਜੀ, ਕਿਉਂ? ਕਹਿੰਦਾ, ਉਹ ਜੱਟਾਂ ਦਾ ਮੁੰਡਾ ਬੜਾ ਭੋਲਾ ਸੀ। ਉਹ ਭੋਲੇਪਣ ਦੇ ਵਿੱਚ ਗਲਤੀ ਦੇ ਨਾਲ ਨਾਮ ਗਫੋੜੂ ਜਪਣ ਲੱਗ ਗਿਆ। ਮੈਨੂੰ ਨਾਮਾਂ ਦੇ ਨਾਲ ਕੋਈ ਮਤਲਬ ਨਹੀਂ ਹੈ, ਮੈਨੂੰ ਤਾਂ ਪ੍ਰੇਮ ਦੇ ਨਾਲ ਮਤਲਬ ਹੈ। ਕਿਹੜਾ ਸ਼ਬਦ ਬੋਲ ਕੇ ਪ੍ਰੇਮ ਪ੍ਰਗਟ ਕਰ ਰਿਹਾ? ਮੈਂ ਤਾਂ ਪ੍ਰੇਮ ਦੇ ਵਸੀਕਾਰ ਹੁੰਦਾ, ਮੈਂ ਸ਼ਬਦਾਂ ਦੇ ਵਸੀਕਾਰ ਨਹੀਂ ਹੁੰਦਾ। ਕੋਈ ਸ਼ਬਦ ਜਪੇ ਲੇਕਿਨ ਪ੍ਰੇਮ ਦੇ ਨਾਲ ਜਪੇ। ਅਤੇ ਤੈਂ ਤਾਂ ਗਫੋੜੂ ਬਦਲ ਕੇ ਸ਼ਬਦ ਉਹਦਾ ਜਪਾ ਜਾਪ ਚੱਲ ਪਿਆ ਸੀ। ਉਹਨੇ ਮਿਹਨਤ ਇੰਨੀ ਕਰ ਲਈ ਸੀ ਗਫੋੜੂ ਦੀ, ਉਹ ਮੈਨੂੰ ਗਫੋੜੂ ਸਮਝਦਾ। ਹਰ ਸੰਤ ਜੀ ਗੱਲ ਸੁਣ ਲੈ ਧਿਆਨ ਨਾਲ, ਮੈਨੂੰ ਬਾਕੀ ਦੇ ਨਾਮਾਂ ਤੋਂ ਇਹ ਨਾਮ ਪਿਆਰਾ ਵੀ ਬਹੁਤ ਲੱਗਦਾ। ਉਹਨੇ ਕਿਹਾ, ਜੀ ਕਿਉਂ? ਕਹਿੰਦੇ, ਦੁਆਪਰ ਦੇ ਵਿੱਚ ਭਗਵਾਨ ਕ੍ਰਿਸ਼ਨ ਰੂਪ ਹੋ ਕਰਕੇ, ਕਹਿੰਦੇ ਬਚਪਨ ਦੇ ਵਿੱਚ ਇੱਕ ਵਾਰੀ ਮਿੱਟੀ ਖਾ ਲਈ ਸੀ ਮੈਂ। ਕਹਿੰਦੇ, ਮੇਰੀ ਮਾਂ ਨੂੰ ਮਾਰਿਆ ਮਿਹਣਾ, ਵੀ ਦਸ਼ੋਧਾਂ ਦਾ ਲੱਲਾ। ਆਪਾਂ ਪੁੱਤਰ ਕਹਿੰਦੇ ਹਾਂ, ਬੇਟਾ ਲੱਲਾ ਕਹਿੰਦੇ ਆ, ਬੋਲੀ ਆ ਉਧਰ ਦੀ। ਦਸ਼ੋਧਾਂ ਦਾ ਲੱਲਾ ਮਿੱਟੀ ਖਾਂਦਾ। ਦੂਜੀ ਕਹਿਣ ਲੱਗੀ, ਮਿੱਟੀ ਨਾ ਖਾਵੇ, ਕੀ ਖਾਵੇ, ਦਸ਼ੋਧਾਂ ਮੱਖਣ ਨਹੀਂ ਦਿੰਦੀ। ਦਸ਼ੋਧਾਂ ਨੂੰ ਗੁੱਸਾ ਆ ਗਿਆ, ਕਹਿੰਦੀ ਇੰਨਾ ਮੱਖਣ ਖਾ ਕੇ ਕਹਿੰਦੇ ਫਿਰ ਵੀ ਅਲਾਂਭੇ ਦਵਾਉਂਦਾ। ਉਹ ਕਹਿੰਦੀ, ਮੂੰਹ ਅੱਡ, ਮੂੰਹ 'ਚ ਕੀ ਹੈ? ਉਲਡ ਉਲਡ ਜਿਹੀ ਕਰਕੇ ਉਹਨੇ ਸਿਰ ਮਾਰਿਆ ਵੀ ਹੈ ਨਹੀਂ ਕੁਛ ਵੀ। ਕਹਿੰਦੀ, ਹੈ ਕੋਈ ਨਹੀਂ, ਬੋਲਤਾ ਹੁੰਦਾ ਨਹੀਂ ਤੇਰੇ ਕੋਲੋਂ, ਮੂੰਹ ਮਿੱਟੀ ਨਾਲ ਭਰਿਆ ਹੋਇਆ। ਅਤੇ ਮਾਂ ਨੇ ਵੱਟ ਕੇ ਚਪੇੜ ਮਾਰੀ ਮੂੰਹ ਦੇ ਉੱਤੇ, ਖੋਲ ਮੂੰਹ, ਮਾਂ ਦਾ ਅਧਿਕਾਰ ਹੈ ਬਈ। ਅਤੇ ਮੂੰਹ ਅੱਡਿਆ, ਕਹਿੰਦੀ ਮਿੱਟੀ ਦੇ ਗੱਫੇ ਲਾਉਣ ਵਾਲਾ ਗਫੋੜੂ ਨਾ ਹੋਵੇ। ਕਹਿੰਦੇ, ਮੇਰੀ ਮਾਂ ਦਾ ਨਾਂ ਰੱਖਿਆ ਹੋਇਆ, ਮੈਨੂੰ ਬਾਹਲਾ ਹੀ ਪਿਆਰਾ ਲੱਗਦਾ। ਇਹ ਨਾਂ ਦੇ ਬਦਲੇ ਤਾਂ ਮੈਨੂੰ ਮਾਂ ਨੇ ਚਪੇੜ ਵੀ ਮਾਰ ਦਿੱਤੀ। ਮੈਨੂੰ ਬਾਕੀ ਦੇ ਨਾਮਾਂ ਦੇ ਵਿੱਚੋਂ ਬੜਾ ਪਿਆਰਾ ਲੱਗਦਾ ਨਾਮ ਇਹ। ਇਸ ਕਰਕੇ ਮੈਂ ਤਾਂ ਉਹਦੇ 'ਤੇ ਬਹੁਤ ਪ੍ਰਸੰਨ ਹੋ ਗਿਆ ਸੀ, ਅਤੇ ਤੂੰ ਉਹ ਨਾਮ ਜਪਣ 'ਤੇ ਹਟਾ। ਕਹਿਣ ਤੋਂ ਭਾਵ ਇਹ ਹੈ ਵੀ ਮਤਾਂ ਇਸ ਗੱਲ ਦੇ ਭੁਲੇਖੇ ਵਿੱਚ ਰਹਿਣਾ, ਪ੍ਰੇਮ ਦੇ ਵਿੱਚ ਆ ਕੇ ਬਾਣੀ ਦਾ ਪਾਠ ਕਰ ਰਹੇ ਹੋ ਜਾਂ ਗੁਰਮੰਤਰ ਅਤੇ ਮੂਲ ਮੰਤਰ ਦਾ, ਰਾਮ ਕਹਿ ਰਹੇ ਹੋ, ਖੁਦਾ ਕਹਿ ਰਿਹਾ, ਅੱਲਾ ਕਹਿ ਰਿਹਾ, ਕੋਈ ਲੈਣ ਦੇਣ ਨਹੀਂ। ਗੱਲ ਸਿਰਫ ਪ੍ਰੇਮ ਦੀ ਆ ਕੇ ਮੁੱਕਣੀ ਹੈ, ਪ੍ਰੇਮ ਨਾਲ ਕਹਿ ਰਿਹਾ ਜਾਂ ਉਪਰੋਂ ਉਪਰੋਂ ਕਹਿ ਰਿਹਾ। ਇਸ ਕਰਕੇ ਪਰਮੇਸ਼ਰ ਦਾ ਨਾਮ ਕੋਈ ਨਹੀਂ, ਉਹਦੇ 'ਤੇ ਇਹ ਵਿਚਾਰ ਆਪ ਨੂੰ ਸੁਣਾਈਏ ਵੀ ਅਨਾਮੇ ਨਾਮੇ ਕੋਈ ਨਹੀਂ, ਨਹੀਂ ਜਾਣ ਜਾਈ ਕਸ਼ੂ ਰੂਪ ਰੇਖੰ, ਕਹਾਂ ਵਾਸਤਾ ਕੋ ਫਿਰੈ ਕੌਣ ਭੇਖੰ। ਮਹਾਰਾਜ ਕਹਿੰਦੇ ਕਲਗੀਧਰ, ਕਹਾਂ ਨਾਮ ਤਾ ਕੋ, ਕਹਾਂ ਕਹਿ ਕਹਾਵੈ, ਕਹਾਂ ਮੈਂ ਬਖਾਨੋ ਕਹੇ ਮੋਹ ਨਾ ਆਵੈ। ਉਹ ਤਾਂ ਕਹਿਣ ਦੇ ਵਿੱਚ ਹੀ ਨਹੀਂ ਆ ਸਕਦਾ। ਅਤੇ ਪੰਡਿਤ ਜੀ ਕਹਿਣ ਲੱਗੇ ਪਿੰਡਾਂ ਵਾਲੇ ਸੰਤਾਂ ਦੇ ਦਰਸ਼ਨ ਤੋਂ, ਕਹਿੰਦੇ ਉਹਦੀ ਨਿਰਗੁਣ ਦਾ ਸ਼ਬਦ ਏ ਕੋਈ ਨਹੀਂ, ਮੈਂ ਤੈਨੂੰ ਕੀ ਕਹਾਂ ਵੀ ਕਿਹਾ ਜਾਏ। ਉਹਦੀ ਜਿੱਤ ਹੋ ਗਈ, ਅਤੇ ਜਿੱਤ ਹੋ ਗਈ ਉਹਦੇ, ਹਾਰ ਗਲ ਵਿੱਚ ਪੈ ਗਏ। ਅਤੇ ਪੰਡਿਤ ਦੀ ਜਿੱਤਣ ਤੋਂ ਬਾਅਦ ਪੰਡਿਤ ਦੇ ਅੱਖਾਂ 'ਚ ਪਾਣੀ ਆ ਗਿਆ। ਕਹਿੰਦੇ, ਪੰਡਿਤ ਜੀ ਉਹ ਜਿੱਤ ਕੇ ਤਾਂ ਖੁਸ਼ੀਆਂ ਮਨਾਉਂਦੇ ਆ, ਲੋਕ ਨੱਚਦੇ ਟੱਪਦੇ ਆ, ਤੂੰ ਰੋਣ ਕਿਉਂ ਲੱਗ ਗਿਆ? ਕਹਿੰਦਾ, ਰੋਣਾ ਆਪਣੀ ਕਿਸਮਤ ਨੂੰ, ਮੇਰੀ ਜਿੱਤ ਕਹਿੰਦਾ ਮੇਰੀ ਪੜ੍ਹਾਈ ਨੇ ਨਹੀਂ ਕਰਾਈ ਹੈ। ਸਾਰੀ ਜ਼ਿੰਦਗੀ ਲਾ ਕੇ ਕੰਸੀ ਪੜਿਆ, ਮੇਰੀ ਜਿੱਤ ਕਰਾਈ ਹੈ ਭਿੰਡਰਾਂ ਵਾਲੇ ਸੰਤਾਂ ਨੇ, ਬ੍ਰਹਮ ਗਿਆਨੀਆਂ ਨੇ। ਹੁਣ ਕਹਿੰਦਾ ਉਹਨਾਂ ਦੇ ਕੋਲ ਜਾ ਕੇ ਇਹ ਜਿੱਤ ਉਹਨਾਂ ਦੇ ਚਰਨਾਂ 'ਚ ਰੱਖਾਂਗਾ। ਮਹਾਰਾਜ, ਤੁਹਾਡੀ ਜਿੱਤ ਹੈ, ਮੇਰੀ ਨਹੀਂ। ਕਿਰਤ ਕਰਨ ਨਹੀਂ ਨਾ ਸੀ ਪਹੁੰਚਿਆ ਫਿਰ ਪੰਡਿਤ ਜੀ। ਮਹਾਂਪੁਰਸ਼ ਕਹਿੰਦੇ, ਕਿਉਂ ਪੰਡਿਤ ਜੀ, ਹਾਰ ਤਾਂ ਨਹੀਂ ਹੋਈ? ਕਹਿੰਦੇ, ਨਹੀਂ ਮਹਾਰਾਜ, ਜਿੱਤ ਗਿਆ। ਕਹਿੰਦੇ, ਫਿਰ ਹੁਣ ਵਾਅਦਾ ਕੀਤਾ ਸੀ ਵੀ ਬਾਣੀ ਪੜ੍ਹਿਆ ਕਰੇਗਾ, ਆਧਾਰ ਕਰਿਆ ਸੀ, ਆਧਾਰ ਲਾ। ਹੁਣ ਕਹਿਣ ਲੱਗਿਆ ਮਹਾਰਾਜ, ਗੁਰਮੁਖੀ ਸਿਖਾਓ। ਗੁਰਮੁਖੀ ਸਿੱਖੀ, ਬਾਣੀ ਦੀ ਸੰਥਿਆ ਕੀਤੀ ਗੁਰੂ ਗ੍ਰੰਥ ਸਾਹਿਬ ਦੀ, ਗੁਰਬਾਣੀ ਦੇ ਅਰਥ ਸਿੱਖੇ। ਮਹਾਂਪੁਰਖਾਂ ਤੋਂ ਅਰਥ ਸਿੱਖਣ ਤੋਂ ਬਾਅਦ ਸਾਰੀ ਜ਼ਿੰਦਗੀ ਲਈ ਵੇਦਾਂ ਦਾ ਤਿਆਗ ਕਰਕੇ ਗੁਰਬਾਣੀ ਦੇ ਅਰਥ ਹੀ ਕਰਦਾ ਰਿਹਾ, ਸਾਰੀ ਜ਼ਿੰਦਗੀ ਗੁਰਬਾਣੀ ਦੀ ਵਿਆਖਿਆ ਕਰਦਾ ਰਿਹਾ। ਇਸ ਕਰਕੇ ਗੁਰਬਾਣੀ ਜਿਹੜੀ ਹੈ ਉਹ ਸਾਰਿਆਂ ਤੋਂ ਬਾਣੀਆਂ ਸਿਰ ਬਾਣੀ। ਮਹਾਰਾਜ ਕਹਿੰਦੇ ਨੇ ਬਾਣੀਆਂ ਦੇ ਸ਼੍ਰੋਮਣ ਬਾਣੀ ਹੈ, ਇਹਦਾ ਕੋਈ ਮੁਕਾਬਲਾ ਨਹੀਂ। ਇਸ ਕਰਕੇ ਇਸ ਬਾਣੀ ਦਾ ਜੋ ਪਾਠ ਕਰਦਾ, ਮੈਂ ਕੱਲ ਕੀਤਾ ਸੀ ਤੁਹਾਡੇ ਵਿੱਚ ਬਚਨ, ਕੁਦਰਤ ਬੜੀ ਬੇਅੰਤ ਹੈ, ਬਾਹਲੀ ਬੇਅੰਤ ਹੈ। ਮੈਂ ਯਾਦ ਕੀਤਾ ਜਿਸ ਗੁਰਮੁਖ ਨੂੰ ਕਥਾ ਦੇ ਪ੍ਰਸੰਗ ਵਿੱਚ ਵੀ ਇੱਕ ਅਜਿਹਾ ਗੁਰਮੁਖ ਉਹ ਤੁਹਾਡੇ ਟੋਰਾਂਟੋ 'ਚ ਰਹਿੰਦਾ ਵੀ ਉੱਥੇ ਗੱਡੀ ਚਲਾਉਂਦਾ ਹੁੰਦਾ ਸੀ, ਉਹ ਸਤਸੰਗੀ ਸੀ ਬਹੁਤ ਵੱਡਾ ਜਥੇ ਦਾ, ਅਤੇ ਘਰ 'ਚ ਗਰੀਬੀ ਸੀ ਬਹੁਤ ਜ਼ਿਆਦਾ, ਬੱਚਿਆਂ ਦੀ ਪਾਲਣਾ ਪੋਸਣਾ ਇਕੱਲਾ ਸੀ ਕਰਨ ਵਾਲਾ। ਵੀ ਉਹਨੇ ਕਥਾ 'ਚ ਸੁਣ ਲਿਆ ਵੀ 125,000 ਜਪ ਜੀ ਦਾ ਪਾਠ ਕਰਨ ਦੇ ਨਾਲ ਆਹ ਪ੍ਰਾਪਤੀ ਹੋ ਜਾਂਦੀ ਹੈ, ਵੀ ਉਹ 51 ਪਾਠ ਨਿਤਨੇਮ ਕਰ ਲਿਆ ਸੀ, ਅਤੇ 51 ਪਾਠ ਕਰਦਿਆਂ ਜੀ 125,000 ਤੇ ਪਹੁੰਚਿਆ ਨਹੀਂ ਸੀ, ਉਦੋਂ ਹੀ ਕਿਸਮਤ ਦਾ ਦਰਵਾਜ਼ਾ ਖੁੱਲ੍ਹ ਗਿਆ, ਸਾਰਾ ਪਰਿਵਾਰ ਕਨੇਡਾ ਵੜਿਆ, 4 ਪੈਸੇ ਹੋ ਗਏ। ਪਰ ਉਹਨੇ ਬਾਣੀ ਦਾ ਲੜ ਨਹੀਂ ਛੱਡਿਆ, 125,000 ਜਪ ਜੀ ਦਾ ਪਾਠ ਪੂਰਾ ਕੀਤਾ, ਅਤੇ ਉਹ ਗੁਰਮੁਖ ਅੱਜ ਤੁਹਾਡੇ ਵਿੱਚ ਵੀ ਬੈਠਾ ਹੈ। ਚਲੋ ਪ੍ਰਗਟ ਨਹੀਂ ਕਰੀਦਾ ਹੁੰਦਾ, ਪੜ੍ਹਦੇ ਰਹਿਣ, ਇਹ ਚੰਗੀ ਉਹ ਬਾਤ ਹੁੰਦੀ ਹੈ। ਸੋ ਇਸ ਕਰਕੇ ਬਾਣੀ ਦਾ ਜਿਹੜਾ ਪਾਠ ਹੈ ਉਹ ਬਹੁਤ ਵੱਡਾ, ਇਦੋਂ ਵੱਡਾ ਕੋਈ ਪੁੰਨ ਹੈ ਨਹੀਂ ਹੋਰ। ਕੋਟ ਪੁੰਨ ਸੁਣ ਗੁਰ ਕੀ ਬਾਣੀ, ਮਹਾਰਾਜ ਕਹਿੰਦੇ ਬਾਕੀ ਦੇ ਮਤਾਂ ਦੇ ਕਰੋੜਾਂ ਪੁੰਨ ਵੀ ਆ ਜੱਗ ਕਰੋ ਜੀ, ਹਮਨ ਕਰੋ ਜੀ, ਫਲਾਨਾ ਕਰੋ, ਢੀਂਗ ਕਰੋ, ਕਹਿੰਦੇ ਕੁਛ ਕਰਨ ਦੀ ਲੋੜ ਨਹੀਂ। ਜਿਹੜਾ ਗੁਰਬਾਣੀ ਸੁਣਦਾ ਕਰੋੜਾਂ ਪੁੰਨ ਆਪਣੇ ਆਪ ਮਹਾਰਾਜ ਕਹਿੰਦੇ ਪੈਦਾ ਹੋ ਜਾਣਗੇ ਉਹਦੇ ਗੁਰਬਾਣੀ। ਪਰ ਨਾਲ ਇਹ ਵੀ ਕਿਹਾ ਗੁਰਬਾਣੀ ਤਿੰਨ ਭਾਈਆ ਜਿਨ ਮਸਤਕ ਭਾਗ, ਮਨਮੁਖ ਛੁੱਟੜ ਕਾਮਣੀ ਗੁਰਮੁਖ ਸੁਹਾਗ। ਇਹ ਬਾਣੀ ਪੜ੍ਹਦਿਆਂ ਪੜ੍ਹਦਿਆਂ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ। ਇਸ ਲਈ ਸਾਡੇ ਸਿੱਖ ਧਰਮ ਵਿੱਚ ਬਾਣੀ ਦਾ ਪਾਠ ਕਰਨ ਦੀ ਮਹੱਤਤਾ ਅੱਜ ਤੱਕ ਹੈ। ਪਰ ਹੁਣ ਕੁਝ ਲੋਕ ਪੈਦਾ ਹੋ ਗਏ ਜਿਹੜੇ ਕਹਿੰਦੇ ਵੀ ਨਾਮ ਜਪਿਆ ਕਰੋ ਜੀ, ਬਾਣੀ ਪੜ੍ਹਨ ਦੀ ਲੋੜ ਨਹੀਂ। ਹੋ ਗਏ ਹਜੇ, ਉਹਨਾਂ ਨੂੰ ਕੀ ਕਹੀਏ, ਅੰਮ੍ਰਿਤ ਵੇਲਾ ਗੁਰੂ ਦੀ ਹਜ਼ੂਰੀ 'ਚ ਮੂਰਖ ਕਹੀਏ, ਇਹ ਆਪਣੇ ਲਈ ਵੀ ਚੰਗੀ ਗੱਲ ਨਹੀਂ। ਉਹ ਪਰ ਗੁਰਬਾਣੀ ਕਹਿੰਦੀ ਹੈ ਉਹਨਾਂ ਨੂੰ, ਜਿਹੜਾ ਤੋੜੇ ਗੁਰਬਾਣੀ ਤੋਂ ਉਹ ਮੂਰਖ ਨਹੀਂ ਤਾਂ ਹੋਰ ਹੈ ਕੀ।
ਜੈ ਤਨ ਬਾਣੀ ਬਿਸਰ ਜਾਏ ਜਿਉਂ ਪੱਕਾ ਰੋਗੀ ਬਿਲ। ਇਦੋਂ ਵੱਧ ਕੀ ਕਹਿ ਦੇਣ ਮਹਾਰਾਜ ਹੋਰ, ਜਿਹਨੇ ਇਹ ਵਿਤਕਰਾ ਰੱਖ ਲਿਆ ਵੀ ਨਾਮ ਹੋਰ ਹੈ, ਬਾਣੀ ਹੋਰ ਹੈ, ਉਹਨੇ ਤਾਂ ਬਹੁਤ ਵੱਡਾ ਪਾਪ ਕਰ ਲਿਆ ਭਾਈ। ਬਾਣੀ ਅਤੇ ਨਾਮ ਦਾ ਐਸਾ ਸੰਯੋਗ ਹੈ, ਦੋਨਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ, ਇੱਕ ਰੂਪ ਹੈ। ਵੇਦਾਂ ਦੀ ਪੂਜਾ ਕਰਕੇ ਕਦੇ ਕਿਸੇ ਨੂੰ ਲਾਭ ਨਹੀਂ ਮਿਲਿਆ, ਪੜ੍ਹਨ ਤੋਂ ਗਿਆਨ ਜ਼ਰੂਰ ਮਿਲਦਾ, ਅਰਥ ਸੁਣਨ ਤੋਂ ਗਿਆਨ ਮਿਲਦਾ, ਪਰ ਧੰਨ ਗੁਰੂ ਗ੍ਰੰਥ ਸਾਹਿਬ, ਇੱਥੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦੇ ਨਾਲ ਵੀ ਬਹੁਤ ਵੱਡਾ ਪੁੰਨ ਪੈਦਾ ਹੋ ਜਾਂਦਾ। ਮੈਂ ਕੋਲੋਂ ਨਹੀਂ ਕਲਪਨਾ ਕਰਦਾ, ਅਤੇ ਜੋ ਵੀ ਕੁਝ ਕਿਹਾ ਜਾਏ ਉਹਦਾ ਕੋਈ ਨਾ ਕੋਈ ਪ੍ਰਮਾਣ ਹੋਣਾ ਚਾਹੀਦਾ, ਤਸੱਲੀ ਹੋ ਜਾਂਦੀ ਹੈ ਫਿਰ। ਦੇਖੋ ਜੀ, ਅਤੇ ਅੱਜ ਸ਼ੰਕਾਵਾਦੀ ਲੋਕ ਨੇ ਅਤੇ ਉਹ ਕਹਿ ਸਕਦੇ ਨੇ, ਕਿਉਂਕਿ ਨਾਮ ਜਪਣ ਨੂੰ ਤੋਤਾ ਰੱਟਣ ਕਹਿਣ ਵਾਲੇ ਵੀ ਤਾਂ ਪੈਦਾ ਹੋਏ ਬਿਨ, ਬਾਣੀ ਤੋਂ ਤਾਂ ਤੋੜਦੇ ਸੀ ਪਤੰਦਰ, ਉਹ ਨਾਮ ਜਪਣ ਤੋਂ ਵੀ ਤੋੜਨ ਲੱਗ ਗਏ, ਕਹਿੰਦੇ ਇਹ ਵੀ ਤੋਤਾ ਰੱਟਣਾ। ਉਹ ਚਾਹੁੰਦੇ ਕੀ ਨੇ ਇਹ ਤਾਂ ਉਹੀ ਜਾਣ ਸਕਦੇ ਆ, ਨਾਮ ਜਪਣ ਤੋਂ ਹਟਾਉਣਾ, ਬਾਣੀ ਪੜ੍ਹਨ ਤੋਂ ਹਟਾਉਣਾ। ਅਤੇ ਅਖੇ ਜੀ ਪਾਠ ਇਹ ਹੋਈ ਜਾਂਦੇ ਨੇ ਗੁਰਦੁਆਰੇ 'ਚ, ਹੋਰ ਗੁਰਦੁਆਰੇ 'ਚ ਨਾਚ ਹੋਣ, ਗੁਰਦੁਆਰੇ ਪਾਠ ਹੀ ਹੋਣਗੇ, ਗੁਰਦੁਆਰਾ ਕਾਹਦੇ ਵਾਸਤੇ ਆ, ਗੁਰਦੁਆਰੇ 'ਚ ਨਹੀਂ ਪਾਠ ਹੋਊਗਾ, ਹੋਊਗਾ ਕਿੱਥੇ। ਗੁਰਬਾਣੀ ਦਾ ਸਤਿਕਾਰ ਨਹੀਂ, ਜਿਹੜੇ ਇਹ ਜਿਹੇ ਸ਼ਬਦ ਕਹਿਣ ਵਾਲੇ ਨੇ ਜਾ ਕੇ ਉਹਨਾਂ ਦੇ ਘਰਾਂ 'ਚ ਦੇਖੋ, ਗੁਟਕੇ 'ਤੇ ਰੁਮਾਲਾ ਵੀ ਨਹੀਂ ਦਿੱਤਾ ਹੁੰਦਾ, ਜਥੇਦਾਰ ਜੀ ਨੇ ਠੀਕ ਹੀ ਕਿਹਾ, ਕੱਲ੍ਹ ਕਹਿ ਰਹੇ ਸੀ। ਸੋ ਇਸ ਕਰਕੇ ਗੁਰਬਾਣੀ ਦੇ ਅਦਬ ਤੋਂ ਵੀ ਜੀਵਨ ਦੀ ਕਲਿਆਣ ਮੰਨੀ ਹੈ। ਅੱਠਵੇਂ ਪਾਤਸ਼ਾਹ, ਮੈਂ ਇਹਦੇ ਨਾਲ ਹੀ ਸਮਾਪਤੀ ਕਰਦਾ, ਸਮਾਂ ਸਮਾਪਤੀ 'ਤੇ ਚਲਾ ਗਿਆ, 6 ਮਿੰਟ ਰਹਿੰਦੇ। ਉਮਰ 7 ਸਾਲ 8 ਮਹੀਨੇ ਦੀ ਹੋਈ ਹੈ। ਸਭ ਤੋਂ ਛੋਟੀ ਉਮਰ ਦੇ ਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ, ਉਹਨਾਂ ਦੀ ਗੱਲ ਕਰਦਾ ਹੈ। ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ, ਜੇ ਡਿੱਠਾ ਸਭ ਦੁੱਖ ਜਾਏ। ਇਹ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼੍ਰੀ ਮੁੱਖ ਬਾਕ ਬਾਣੀ 'ਚ ਹੈ। ਜੋਤੀ ਜੋ ਸਮਾਉਣ ਲੱਗੇ, ਮਾਤਾ ਕ੍ਰਿਸ਼ਨ ਕੌਰ ਬਹੁਤ ਬੇਬਲ ਹੋ ਗਈ, ਅੱਖਾਂ 'ਚੋਂ ਹੰਝੀ ਨਾ ਰੋਕਣ। ਮਹਾਰਾਜ ਕਹਿੰਦੇ, ਮਾਂ ਮੇਰੀ ਏ, ਰੋਂਦੀ ਕਿਉਂ ਹੈ? ਕਹਿੰਦੀ, ਬੇਟਾ ਮੇਰੀ ਜ਼ਿੰਦਗੀ, ਮੇਰਾ ਸੰਸਾਰ ਤੇਰੇ ਨਾਲ ਹੈ, ਸੰਸਾਰ ਉਜੜੇ ਹੈ, ਤੇਰੇ ਪਿਤਾ ਜੀ ਸੰਸਾਰ ਤੋਂ ਚਲੇ ਗਏ ਸੀ, ਮੈਂ ਜਰਲਿਆ ਸੀ ਤੇਰੇ ਸਿਰ 'ਤੇ, ਪਰ ਕੰਮ ਔਖਾ ਹੋ ਗਿਆ, ਮੇਰੀ ਜ਼ਿੰਦਗੀ ਕਾਹਦੀ ਰਹਿ। ਮਾਂ ਨੂੰ ਉਪਦੇਸ਼ ਦੇਣ ਲੱਗੇ, 8 ਵਰ੍ਹਿਆਂ ਦੀ ਪੂਰੀ ਉਮਰ ਨਹੀਂ ਹੋਈ, 8.5 ਸਾਲ ਦੇ ਗਿਆਨ ਦਿੱਤਾ ਮਾਂ ਨੂੰ, ਧੀਰਜ ਦਿੱਤੀ। ਅਤੇ ਫਿਰ ਸਿੱਖਾਂ ਦੀ ਵਾਰੀ ਆ ਗਈ, ਸਿੱਖ ਰੋਂਦੇ ਨੇ। ਮਹਾਰਾਜ ਕਹਿੰਦੇ, ਸਿੱਖੋ ਕਿਉਂ ਰੋਂਦੇ ਹੋ? ਆਓ, ਮੈਂ ਅਗਲੇ ਗੁਰੂ ਵਾਸਤੇ ਗੱਦੀ ਵਿਹਲੀ ਕਰਨੀ ਆ। ਮੈਨੂੰ ਹੁਕਮ ਅਕਾਲ ਪੁਰਖ ਦਾ ਇੰਨਾ ਕੁ ਚਿਰ ਸੀ ਗੱਦੀ ਕਰਨ ਦਾ, ਹੁਣ ਮੇਰੇ ਬਾਬਿਆਂ ਦੇ ਥਾਂ ਲੱਗਦਾ ਜਿਹੜਾ ਗੱਦੀ 'ਤੇ ਬੈਠੂਗਾ, ਤੁਸੀਂ ਕਿਉਂ ਚਿੰਤਾ ਕਰਦੇ ਹੋ? ਬਾਬਾ ਵਸੇ ਜੋ ਗ੍ਰਾਮ ਬਕਾਲੇ, ਬਣ ਗੁਰ ਸੰਗਤ ਸਕਲ ਸੰਭਾਲੇ। ਸੰਭਾਲਣ ਵਾਲਾ ਭੋਰੇ 'ਚ ਬੈਠਾ ਹੈ, ਬਕਾਲੇ ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਨੇ 26 ਸਾਲ 9 ਮਹੀਨੇ 13 ਦਿਨ ਲਗਾਤਾਰ ਭੋਰੇ ਵਿੱਚ ਬੈਠੇ। ਅਤੇ ਮੱਖਣ ਸ਼ਾਹ ਨੇ ਪ੍ਰਗਟ ਕੀਤੇ ਲਹਿਦੇ ਪ੍ਰਸੰਗ। ਦੂਸਰਾ ਇੱਕ ਬਚਨ ਹੋਰ ਗੁਰਬਾਣੀ ਦੇ ਨਾਲ ਜੋੜਨ ਵਾਲਾ, ਮੇਰੇ 8ਵੇਂ ਪਾਤਸ਼ਾਹ ਹਜ਼ੂਰ ਕਹਿੰਦੇ ਨੇ, ਇਹ ਬਚਨ ਸਭ ਤੋਂ ਕੀਮਤੀ ਸਰੋਤ ਜਿਹੜਾ ਮੰਨਿਆ ਜਾਂਦਾ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ, ਪੜ੍ਹੋ। ਉਹਦੇ ਵਿੱਚ ਤਕਰੀਬਨ 8-9 ਤੁਕਾਂ ਮਿਲਣਗੀਆਂ। ਉਹਦੇ 'ਚੋਂ ਇੱਕ ਤੁਕ ਮੈਂ ਆਪ ਜੀ ਨੂੰ ਸੁਣਾਉਣਾ, ਮੇਰੇ ਚੇਤੇ ਇੱਕੋ ਹੀ ਹੈ। ਮਾਰ ਕਹਿੰਦੇ, ਸਿੱਖੋ, ਗੁਰੂ ਗ੍ਰੰਥ ਸਾਹਿਬ ਸਭ ਕੇਰਾ, ਮੇਰੇ ਜਾਣ ਤੋਂ ਬਾਅਦ ਅਗਰ ਤੁਸੀਂ ਮੇਰੇ ਦਰਸ਼ਨ ਕਰਨੇ ਨੇ, ਹਾਲਾਂਕਿ ਗੁਰਤਾ ਗੱਦੀ ਨਹੀਂ ਸੀ ਦਿੱਤੀ ਅਜੇ ਗੁਰੂ ਗ੍ਰੰਥ ਸਾਹਿਬ ਨੂੰ, ਪਰ ਗੁਰੂ ਸਮਝ ਕੇ ਸਾਡੇ ਗੁਰੂ ਪੂਜਦੇ ਰਹੇ, ਜਦ ਤੋਂ ਗੁਰੂ ਗ੍ਰੰਥ ਸਾਹਿਬ ਹੋਂਦ ਵਿੱਚ ਆ ਗਏ, ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸੰਪਾਦਨਾ ਕਰਾਈ, ਅਤੇ ਉਸ ਵੇਲੇ ਜਦੋਂ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਹੋ ਗਿਆ, ਗੁਰੂ ਅਰਜਨ ਦੇਵ ਜੀ ਆਪ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਦੇ ਰਹੇ। ਗੁਰਤਾਵਦੀ ਦੇ ਮਾਲਕ ਸੀ, ਆਖਰ ਕੋਈ ਬਾਤ ਤਾਂ ਹੈਗੀ ਫਿਰ, ਇਹ ਸਿੱਖ ਕਿਉਂ ਨਹੀਂ ਸਮਝਦਾ? ਅੱਜ ਦਾ ਕੀ ਲੱਭੂਗਾ ਫਿਰ? ਗੁਰੂ ਗ੍ਰੰਥ ਸਾਹਿਬ ਸਭ ਕੇਰਾ, ਸਾਰੇ ਦੁਨੀਆਂ ਦੇ ਸਿੱਖਾਂ ਦਾ ਗੁਰੂ ਅਸਲ ਦੇ 'ਚ ਗੁਰੂ ਗ੍ਰੰਥ ਸਾਹਿਬ ਹੈ। ਅਸੀਂ ਤਾਂ 10ਵੇਂ ਜਾਮੇ ਤੱਕ ਡਿਊਟੀਆਂ ਦੇ ਕੇ ਸਮਾਪਤ ਹੋ ਜਾਣਾ ਹੈ, ਇਹ ਗੁਰੂ ਹਮੇਸ਼ਾ ਰਹੂਗਾ। ਮਹਾਰਾਜ ਕਹਿੰਦੇ, ਗੁਰੂ ਹਰਿਕ੍ਰਿਸ਼ਨ ਸਾਹਿਬ, ਗੁਰੂ ਗ੍ਰੰਥ ਸਾਹਿਬ ਸਭ ਕੇਰਾ, ਜੋ ਹਮ ਰੋਚ ਹੈ ਦਰਸ਼ਨ ਹੇਰਾ। ਹੇਰਾ ਨਾਮ ਦੇਖਣ ਦਾ, ਮੇਰੇ ਸਰੀਰ ਤਿਆਗਣ ਤੋਂ ਬਾਅਦ ਜੇ ਕੋਈ ਮੇਰੇ ਦਰਸ਼ਨ ਕਰਨੇ ਚਾਹੁੰਦਾ, ਸੋ ਸਰਦਾ ਤਰ ਹੇਰਨ ਕਰੈ। ਜਦੋਂ ਗੁਰੂ ਗ੍ਰੰਥ ਸਾਹਿਬ ਵੱਲ ਨੂੰ ਝਾਕੇ, ਉਹਨੂੰ ਇਉਂ ਲੱਗਣਾ ਚਾਹੀਦਾ ਕਿ ਗੁਰੂ ਨਾਨਕ ਬੈਠਾ ਹੈ ਸਾਹਮਣੇ, ਗੁਰੂ ਪ੍ਰਤੱਖ ਬੈਠਾ ਹੈ, ਪ੍ਰਗਟ ਗੁਰਾਂ ਕੀ ਦੇਹ ਹੈ, ਮੈਂ ਮੱਥਾ ਗੁਰੂ ਦੀ ਦੇਹ ਨੂੰ ਟੇਕ ਰਿਹਾ। ਅਤੇ ਹੁਣ ਤਾਂ ਕਹਿੰਦੇ, ਦੇਖੋ ਜੀ, ਦੇਹ ਸ਼ਬਦ ਕਹਿ ਕੇ ਤਾਂ ਤੁਸੀਂ ਫਿਰ ਦੇਹਾਂ ਨਾਲ ਜੁੜੀ ਜਾਂਦੇ, ਹੁਣ ਤਾਂ ਬਾਹਲੇ ਬ੍ਰਹਮ ਗਿਆਨੀ ਪੈਦਾ ਹੋ ਗਏ ਭਾਈ, ਮਹਾਰਾਜ ਏ ਬਖਸ਼ੇ ਇਹਨਾਂ ਨੂੰ। ਜੋ ਹਮਰੋ ਚਾਹੇ ਦਰਸ਼ਨ ਹੇਰਾ, ਸੋ ਸਰਦਾ ਧਰ ਹੇਰਨ ਕਰੈ। ਦਰਸ਼ਨ ਕਰਨ ਵਾਲੇ ਨੂੰ ਪਾਪਨ ਗਨ ਕੋ ਤਤ ਸ਼ਿਨ ਹਰੈ। ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਪਾਪ ਨਾਸਕ ਮੰਨੇ ਹੈ, ਪੜ੍ਹਨ ਪੜਾਉਣ ਦੀ ਬਾਤ। ਇਹ 5 ਢੰਗ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਬੰਦਗੀ ਕਰਨ ਦੇ ਸਾਡੇ ਗੁਰੂਆਂ ਦੇ ਦੱਸੇ ਹੋਏ ਨੇ, ਪਰ ਅਜੇ ਆਪਣੇ ਕੋਲੋਂ ਵਿਆਖਿਆ ਪਹਿਲੇ ਦੀ ਉਹ ਚੱਲ ਰਹੀ ਆ ਪਾਠ ਦੀ, ਅਤੇ ਉਦੋਂ ਬਾਅਦ ਅਗਲੀ ਗੱਲ ਅਗਲਿਆਂ ਦਿਨਾਂ ਵਿੱਚ ਹੋਊਗੀ। ਹੁਣ ਸਮਾਂ ਹੋ ਗਿਆ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਜੋ ਨਤੀਜਾ ਇਹੀ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਭਾਵੇਂ ਜਪਜੀ, ਭਾਵੇਂ ਸੁਖਣੀ, ਭਾਵੇਂ ਸਹਿਜ ਪਾਠ, ਅਤੇ ਬਾਣੀ ਦੇ ਨਾਲ ਜੁੜੇ ਰਹਿਣਾ, ਟੁੱਟਣਾ ਨਹੀਂ ਕਦੇ ਵੀ ਕਿਸੇ ਦੇ ਕਹਿਣ ਤੋਂ। ਸੋ ਗੁਰੂ ਕਿਰਪਾ ਕਰੇ, ਆਓ, ਅਨੰਦ ਸਾਹਿਬ ਦਾ ਪਾਠ ਹੋਏਗਾ, ਫਿਰ ਅਰਦਾਸ ਹੋਏਗੀ।
ਰਾਮ ਕਲੀ ਮਹੱਲਾ ਤੀਜਾ ਆਨੰਦ ਏਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ
ਬੋਲੋ ਭਾਈ ਸਾਰੇ ਬੋਲਿਆ ਕਰੋ
ਚੇਤੀ ਮਨ ਬਜੀਆਂ ਬਾਦਾਈਆਂ
ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ
ਤੇਰਾ ਮਨ ਜਿਨੇ
ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ
ਤੂੰ ਸਦਾ ਰੋ
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ
ਤੇਰਾ ਕਰ
ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ
ਮਨ ਮੇਰੇ ਸਦਾ ਰੋ ਹਰ ਨਾਲ
ਸਾਚੀ ਸਾਹਿਬਾ ਕਿਆ ਨਾਹੀ ਕਰਤੇ
ਕਰਦਾ ਤੇਰੇ ਸਭ ਕੁਛ ਹੈ ਜਿਸ ਦੇ ਵੇ ਸੋ ਪਾ
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ
ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈ
ਕਰ ਸ਼ਾਂਤ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵੇਟੋ ਜਿਸ ਦੀਆਂ ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਘਰ ਸੁਪਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠ ਤੁਰ ਕਰਮ ਪਾਇਆ ਤੁਧ ਜਨ ਕੌਸੇ ਨਾਮ ਹਰ ਕੈਲਾ ਕਹਿ ਨਾਨਕ ਤਸ ਗੋ ਆਤਿਤ ਕਰ ਅਨਹਦ ਵਾ ਅਨੰਦ ਸੁਣੋ ਬਡ ਪਾਗਿ ਹੋ ਸਗਲ ਮਨੋਰਥ ਪੂਰੇ ਭਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੁ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦੋਏ ਚੰਗਿਆਈਆ ਬੁਰਿਆਈਆ ਵਾਚੇ ਧਰਮ ਹਦੂਰ ਕਰਮੀ ਆਪੋ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਜਿਨੀ ਨਾਮ ਤੇ ਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।